हर वंदना गुण गावन गोपाल राय बड़ा भाग पेटे गुरुदेवा कोट अपराध मिटे हर सेवा चरण कमल जा का मन रपै सोग अगंत जन्न व्यापै सागर तरिया साधु संगे निरपहो नाम जपो हर रंगे प्रधान दोक्ष पापन फेड़े जम जंदार न आवे नेड़े तृष्णा अगन प्रभ आप बुझाई नानक उदरे प्रभ शरणाई तृष्णा अगन प्रभ आप बुझाई नानक उदरे परम शरणाई विसर नहीं दा तारे अपना नाम देहो गुण गावा दिन रात नानक चाओ हो। जिस मिलया मन होए आनंद सो सतगुर कहिए मन की दोदा बिनस जाए हर परम पद लही है। गुरु गुरु तू जप मन मोर गुरु बिना मैं नहीं होर गुर की टेक रहूं दिन रात जाकी कोई न मेटे दात सत जग करे जिन गुरु पिछाता सो काहे को डरदा जियो। सतगुरु सच्चे पातशाह जी साजी नवाजी सत संगत वाह गुरु रूप सत संगत जियो। गुरु का हुक्म गुर सिख सखिया दी विचार असी हजूर दे हुक्म ते अमल करदे हां उसका विचार करदे हां कि कोई भी काम किते तो बिना सिद्ध नहीं हुंदा। बहुत सारे दलील नाल विचार नाल उच्चे नीवे तां विचारे जांदे ने भी ऐं सिद्ध होऊगा पर हाथ और आया तो बिना काम सिद्ध नहीं कोई हुंदा। चाहे ठोस होवे काम है सुख होवे चाहे कलिम कर्म दा होवे चाहे कही दा होवे ये हाथ हराया तो बिना नहीं हुंदे दोनों काम ना कर्म का ही हथ हराया बिना हुंदा ना कही दा ही हुंदा है। कही दा काम ठोस है जिमीदार दा ही है। कर्म दा तां बहुत कौमां दा है बहुत कर्मचारी कर्म वाले तां हैगे पर सारिया ते इको जी साफ खत नहीं सारिया का सोहना हुंदा। इस वक्त हुण जिहड़ा पंजाबी दे विच दफ्तर करते हिंदुस्तान दे विच जां पंजाब दे विच सारी हिंदुस्तान तां नहीं करे पंजाब च करे ने उरे दा पता भी नहीं उर रही सरकारां दा। पंजाब पंजाब दे विच सारिया महकमिया दे विच सारे दफ्तर पंजाबी च करते अगे तो कुछ दिन ते पहला इन गुरमुखी कहा करते सी पंजाबी तो संत 24 तो कह लगे ने 24 तो अकाली मूवमेंट बनी है जिसते उन्होंने इतिहासिक गुरुद्वारों का भी हक अकाली दल के शब्द में मिल गया। उन्होंने एक श्रोमणी कमेटी बनी हुई है उसमें एक उन्होंने कमेटी गुरमुखा ने बना ली है गुरुद्वारा प्रबंधक गुरुद्वारे दी खामियां पूर्णता पूर्णता उन्होंने देखनी है जो उन्होंने समझते परे हो उन्होंने कोई आसूच चिरटा हो जाए फिर वह श्रोमणी को जाते हैं। श्रोमणी सारिया के झगड़िया सरदार है वह सिख कौम जो कि आपू सिख हों किसी गल का मामला जाति का पवे तो श्रोमणी कमेटी वह जवाब देती है जे वे वह दफ्तर तो होगा दफ्तर के जे ना होगा फिर वे किन्ने कामों के जिम्मेवार भी बनते हैं जो लिखन पढ़न चाहते हैं पर उत्थे कुछ चिर काम करना पैंदा है जेडे उन्होंने कर्मचारी पूरे होने उन्होंने तो काम बहुत लेंदे ने फिर तनखा तो देंदे ने बहुत पर कर्मचारी पार्टीबाजी के काम ज्यादा लेंदे ने पार्टी के गुरमत खास प्रफुल्लत नहीं होंदी। पार्टीबाजी ने यह भक्ति अंग पार्टीबाजी नाल नहीं उच्चा हुंदा यह समदृष्टता नाल उच्चा हुंदा है। गली मच तो मां अपने बिहारों में सारे को जिनी चूसी हैगी हुई पर ये धार्मिक काम जोड़ा रब की प्राप्ति का वह नहीं ये कुछ कदे हों सफाई हों सच कहो सुन लो सवा जिन प्रेम की वह तीन ही पर पायो वह विशा प्रेम द कम तो कोई भी नहीं प्रेम ना रलता। जे किसान फार्म च लै जाइए किसान जे सारे नहीं सी किसान के काम तो सारे अपना पुता तो पूरा करना पैंदा भी जट्टां दे जम्मे आ करदे विकास दा ही काम सारे नहीं हुंदे किसान दस दिंदा ਵਿਆਹ ਸਾਂਝੀ ਦਾ ਵਹ ਹੈ, ਆਹ ਮਾਲਕ ਦਾ ਵਹ ਹੈ। ਬੋਲਦਾ ਚੱਲਦਿਆਂ ਤੇ ਦੱਸ ਦਿੰਦਾ ਵੀ ਮਾਲਕ ਜਿੱਕਣ ਬਹੁਤ ਨੂੰ ਸਾਂਭ ਕੇ ਚਲਾਉਂਦਾ, ਸਾਂਝੀ ਨਹੀਂ ਚਲਾ ਸਕਦਾ। ਤੇ ਔਖੇ ਥਾਂ ਤੇ ਜਿੱਥੇ ਕਿਹੜੀ ਧਰਤੀ ਆਜੂ ਸਾਂਝੀ ਤਾਂ ਕਈ ਜਗ੍ਹਾ ਤੇ ਉੱਥੇ ਜਾ ਕੇ ਹੱਲ ਦੇ ਉੱਤੇ ਪੈਰ ਧਰ ਦਿੰਦੇ ਵੀ ਡੂੰਘਾ ਲੱਗ ਜਾਏ, ਤੇ ਉੱਤੋਂ ਵੀ ਉਹਨਾਂ ਦੱਬਦੇ ਨੇ ਪੈਰ, ਤਾਂ ਕਈ ਪੈਰ ਧਰ ਦਿੰਦੇ ਨੇ ਹੱਲ ਦੇ ਉੱਤੇ। ਕਿਸਾਨ ਨਹੀਂ ਧਰਨ ਦਿੰਦਾ ਵੀ ਹੇਠ ਪੌਂਡ ਕੱਢਣੇ ਨੇ, ਬੁੜਦਾ ਆਉਂਦਾ ਤਾਂ ਮੋਢਿਆ ਵੀ ਜਾਂਦਾ ਇਹਨਾਂ ਜ਼ਿਆਦਾ ਥੱਲੇ ਗਿਆ ਹੱਲ, ਕਿਸ ਚੀਜ਼ ਚ ਫਸ ਜਾਏ, ਕੋਈ ਦਰਖਤ ਦੀ ਜੜ ਹੋਵੇ। ਕਿਸਾਨ ਦੇ ਕੰਮ ਨੂੰ ਜਿਹੜਾ ਪ੍ਰੇਮ ਨਾਲ ਕੀਤਾ ਹੋਇਆ ਉਹ ਕੋਈ ਵੀ ਨਹੀਂ ਰਲਦਾ ਹੈ। ਜ਼ਿਮੀਂਦਾਰਾ ਕੰਮ ਮੋਟਾ ਮੰਨਿਆ ਹੋਇਆ, ਪਰ ਇਹਦੇ ਵਿੱਚ ਵੀ ਵਿਦਵਾਨਾਂ ਨੇ ਦੱਸਤਾ ਵੀ ਜਿਹੜਾ ਟ੍ਰੇਨਿੰਗ ਸ਼ੁਦਾ ਨਾ ਕੀ ਹੋਵੇ, ਟੱਬਰ ਦੀਆਂ ਰੋਟੀਆਂ ਕਮਾ ਲਿਆਉਂਦਾ, ਰੱਬ ਵਿਰੋਧੀ ਕਿਸੇ ਦਾ ਵੀ ਨਹੀਂ। ਜਦ ਪਸ਼ੂਆਂ ਪੰਛੀਆਂ ਚ ਵੀ ਹੈ ਵਿਆ ਇਨਸਾਨ ਦਾ ਜਾਮਾ ਤਾਂ ਪਹਿਲਾਂ ਹੀ ਉੱਤਮ ਹੈ ਸਾਰਿਆਂ ਨਾਲ, ਇਹ ਹੈ ਸਾਰਿਆਂ ਚ। ਜਿਹੜਾ ਦਹਿਣੇ ਹੁੰਦਾ ਜਿਸ ਨੂੰ ਕੋਈ ਮਹਾਤਮਾ ਕਹਿ ਕੇ ਸਕਦਾ, ਕੋਈ ਭਾਈ ਸਾਹਿਬ ਕਹਿੰਦੇ ਨੇ, ਇਹ ਜੇ ਤਿੰਨ ਚਾਰ ਸ੍ਰਿਸ਼ਟ ਨੌ ਨੇ ਜਿਹੜੇ ਉੱਚਤਾਈ ਨਾਲ ਬੁਲਾਏ ਜਾਂਦੇ ਨੇ, ਪਰ ਉਹਦੇ ਗੁਣਾਂ ਤੋਂ ਹੋਣਗੇ, ਉਹ ਜਾਤੀ ਤੇ ਨਹੀਂ ਹੁੰਦੇ ਵੀ ਸੋਢੀਆਂ ਦੇ ਜੰਮਿਆ ਹੋਇਆ ਜਾਂ ਕਿਸੇ ਧਨੀ ਦੇ ਜੰਮਿਆ ਹੋਇਆ, ਇਉਂ ਨਹੀਂ ਸਿੱਖੀ ਜਨਾਉਣ ਬੜਾ ਹੁੰਦਾ। ਸਿੱਖੀ ਦੇ ਗੁਣ ਜਿਹੜੇ ਹਨ, ਸਿੱਖ ਸੰਪਰਤਾ ਦੇ ਗੁਣ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਿਊਰੀ ਚੋਂ ਨਿਕਲਣਗੇ। ਸਿੱਖੀ ਦੇ ਇੱਥੇ ਦਾ ਪ੍ਰਮਾਣ ਦੇ ਕੇ ਉਹਨਾਂ ਦੀ ਗਵਾਹੀ ਸਿੱਧ ਹੁੰਦੀ ਹੈ, ਇਹਦੇ ਮੁਤਾਬਕ ਸਾਡਾ ਜੀਵਨ ਹੈ। ਆਹ ਚੀਜ਼ ਬੈਠਣ ਉੱਠਣ ਦਾ ਵੀ ਇਹਦੇ 'ਚ ਸਾਰਾ ਅਸੂਲ ਹੈਗਾ। ਭੜਕਦਾ ਨਾ ਲਿਆ ਉਹਨਾਂ ਨੇ, ਦੋ ਪਹਿਰ ਰਾਤ ਕਹੀਦਾ ਜਾਂ ਪਹਿਰ ਰਾਤ ਕਹੀਦਾ ਜਾਂ ਉੱਠਣਾ 2 ਵਜੇ, ਇਤਿਹਾਸਾਂ ਵਿੱਚ ਤਾਂ ਕਈਆਂ 'ਚ ਲਿਖਿਆ, ਮਗਰ ਸਤਿਗੁਰਾਂ ਦੀ ਹਜ਼ੂਰੀ 'ਚ ਨਹੀਂ ਲਿਖਿਆ, ਇਹਨਾਂ ਨੇ ਭਲਕ ਲਿਖਿਆ ਹੈ। ਰਾਮਕਲੀ ਦੀ ਵਾਰ ਵਿੱਚ ਭਲਕ ਆਉਂਦਾ ਹੈ, ਗੁਰਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ। ਰਾਮਕਲੀ ਦੀਆਂ ਵਾਲਾਂ 3 ਨੇ, ਇੱਕ ਤਾਂ ਸੱਤੇ ਬਰਵੰਡ ਡੂਮ ਨੇ ਆਖੀ ਹੈ, ਮਰਦਾਨੇ ਦੀ ਔਲਾਦ ਤੇ ਦੂਜੀ ਤੀਜੀ ਪੀੜ੍ਹੀ ਤੇ ਜਾ ਕੇ 5ਵੇਂ ਪਾਤਸ਼ਾਹ ਦੇ ਵੇਲੇ ਉਚਾਰੀ ਹੈ। ਇੱਕ ਹੈਗੀ 4 ਪਾਤਸ਼ਾਹੀਆਂ ਦੀ, ਇੱਕ ਇਕੱਲੇ ਪਾਤਸ਼ਾਹ 5ਵੇਂ ਪਾਤਸ਼ਾਹ ਦੀ ਹੈ। ਜੈਸਾ ਸਤਿਗੁਰ ਸੁਣੀਦਾ ਤੈਸਾ ਮੈਂ ਡੀਠੇ, ਇਹ ਵਾਰ ਦਾ ਪਹਿਲਾ ਸ਼ਲੋਕ ਹੈ, ਦੂਜੀ ਵਾਰ ਹੈ, ਤੀਜੀ ਫਿਰ ਸੱਤੇ ਬਰਵੰਡ ਦੀ ਹੈ। ਪਹਿਲੀ ਤਿਹਾਂ ਪਾਤਸ਼ਾਹੀਆਂ ਦੀ ਰਲਵੀਂ ਹੈ, ਸੱਤੇ ਪ੍ਰਬੰਧ ਦੀ ਵਾਰ ਹੈ ਜਿਹੜੀ ਉਹਨਾਂ ਦੇ ਪ੍ਰੈਕਟੀਕਲ ਹੁੰਦਿਆਂ ਦੇ, ਸੱਤੇ ਪ੍ਰਬੰਧ ਦੀ ਵਾਰ ਚਾੜੀ ਹੈ ਜਾਂ ਸਰੀਰ ਹੁੰਦਿਆਂ ਤੇ, ਹੋਰ ਸਾਰੀਆਂ ਅਨੁਭਵ ਨਾਲ ਉਚਾਰੀਆਂ। ਸਰੀਰ 2-3 ਸਦੀਆਂ ਪਹਿਲਾਂ ਹੋ ਚੁੱਕੇ ਤੇ ਸਾਰੇ, ਜਿਹੜੇ ਨਾਮਦੇਵ ਜੀ ਸਦਰਾਂ ਜੀ 2-3 ਸਦੀਆਂ ਮਹਾਰਾਜ ਜੀ ਹੋਏ ਨੇ 17ਵੀਂ ਸਦੀ ਚ, ਪਹਿਲੇ ਪਾਤਸ਼ਾਹ ਆਏ ਨੇ 16ਵੀਂ ਚ, ਵਿਕਰਮਾ ਜੀ ਦੀ 16ਵੀਂ ਸਦੀ ਦਾ ਉਹਨਾਂ ਦਾ ਅਵਤਾਰ ਹੈ। ਹੈ ਤਾਂ ਇਹਦਾ ਵੀ ਵਿੱਚ ਆਉਂਦਾ, ਪਰ ਇਹ 57 ਸਾਲ ਛੋਟਾ ਹੈ ਵਿਕਰਮਾਜੀਤ ਨੂੰ। ਵਿਕਰਮਾਜੀਤ ਦਾ ਤਾਂ ਹੁਣ ਇਸ ਵਕਤ ਜਿਹੜਾ ਸਨ ਹੈ ਉਹ 2047 ਹੈ, ਜਿਹੜਾ ਈਸਾ ਜੀ ਦਾ ਹੈ ਉਹ 1990 ਹੈ ਜੀ। 56 ਸਾਲ ਵਿਕਰਮਾਜੀਤ ਬੜਾ ਦੀ ਹੋਏ, ਕਿ ਸਦੀ ਚ ਨੇ ਪੜ੍ਹੇ ਵੀ ਦੋਨੋਂ, ਯੂਨੀਵਰਸਿਟੀ ਜਿਹੜੀ ਉਹਨੇ ਲਈ ਹੈ ਉਹ ਕਾਂਸੀ ਦੀ ਓ ਲਈ ਹੈ, ਦੋਨੋਂ ਹੀ ਕਾਂਸੀ ਚ ਪੜ੍ਹੇ ਤੇ। ਜਿੰਨੇ ਧਾਰਮਿਕ ਗ੍ਰੰਥ, 6 ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ, ਇਹ ਸਾਰੇ ਕਾਂਸੀ ਪੜ੍ਹਿਆਂਦੀਆਂ ਨੇ, ਸਾਰੇ ਇਸੇ ਵਿਦਿਆਲੇ ਚ ਪੜ੍ਹੇ ਨੇ ਕਾਂਸੀ, ਸਾਰਿਆਂ ਦੀ ਲਿਖਤ ਕਾਂਸੀ ਦੀ ਹੋਈ ਹੈ। ਇੰਨੀ ਯੂਨੀਵਰਸਿਟੀ ਉੱਚੀ ਹੋਰ ਮੁਲਕ ਦੇ ਵਿੱਚ ਕਿਸੇ 'ਚ ਵੀ ਨਹੀਂ ਸੀ, ਕਿਸੇ ਕੰਟਰੀ ਦੇ ਵਿੱਚ ਨਹੀਂ ਸੀ। ਇੱਥੋਂ ਜਾ ਕੇ ਤਾਂ ਬਾਹਰ ਮਾਸਟਰ ਚਲੇ ਗਏ, ਹੁਣ ਚਲੇ ਗਏ, ਹੁਣ ਉਹਨਾਂ ਦੇ ਪਹਿਲਾਂ ਰਾਜਨੀਤੀ ਵੀ ਉਹਨਾਂ ਦੇ ਹੀ ਮੂਹਰੀ ਸੀ, ਜਿਸ ਨੂੰ ਸਾਇੰਸਦਾਨੀ ਵੀ ਆਖਦੇ ਹਾਂ ਆਪਾਂ। ਸੋ ਉਹਦੇ ਵਿੱਚ ਰਾਜਨੀਤੀ ਵਿੱਚ ਦੋਏ ਮਜੂਨ ਭਾਰੀ ਹਨ, ਮੈਡੀਕਲ ਦਾ ਜਿਹਨੂੰ ਡਾਕਟਰੀ ਕਹਿ ਦਈਏ, ਵੈਦਗੀ ਕਹਿ ਦਈਏ, ਤੇ ਦੂਸਰਾ ਸਾਇੰਸਦਾਨੀ ਦਾ, ਗੈਬੀ ਚੀਜ਼ਾਂ ਜਿਸ ਦੇ ਨਾਲ ਰਾਜ ਦੀਆਂ ਜੜਾਂ ਵਧਾਉਣੀਆਂ, ਵੀ ਕਿਹੜੀ ਚੀਜ਼ ਕਿਹੜੇ ਮੁਲਕ ਜ਼ਿਆਦਾ ਉਹ ਆਪਾਂ ਲਿਆਉਣੀ ਹੈ, ਕਿਸ ਢੰਗ ਨਾਲ ਲਿਆਉਣੀ ਹੈ, ਇਹਨੂੰ ਸਾਇੰਸਦਾਨੀ ਆਖਦੇ ਆ। ਸਾਇੰਸਦਾਨੀ ਦਾ ਮਜੂਨ ਪੰਚਾਇਤ ਬਣੀ ਹੋਈ ਹੈ ਯੂਨੀਵਰਸਿਟੀਆਂ ਦੇ ਵਿੱਚ, ਉਹ ਪੜ੍ਹਾਉਂਦੀ ਹੈ ਉਹਨਾਂ ਨੂੰ ਵੀ ਇਸ ਥਾਂ ਤੇ ਨਿਕਲਦੇ ਨੇ, ਇਸ ਯੁਕਤੀ ਨਾਲ ਨਿਕਲਦੇ ਨੇ, ਇਹ ਚੀਜ਼ ਇੱਥੋਂ ਮਿਲੂਗੀ, ਕੰਦਲਾ ਚੋਂ ਨਿਕਲਦੀਆਂ ਕਈ ਸਮੁੰਦਰ ਚੋਂ ਨਿਕਲਦੀਆਂ, ਉਹ ਉਸੇ ਜਤਨ ਨਾਲ ਉੱਥੇ ਦੇ ਜਿਹੜੇ ਉਹਨਾਂ ਦੇ ਯਤਨ ਬਣੇ ਨੇ ਸਮੁੰਦਰ ਚੋਂ ਵਿੱਚ ਵੀ ਮਾਰ ਕੇ ਲਿਆਉਣ ਦੇ, ਬਰਮਿਆਂ ਨਾਲ ਪਹਾੜਾਂ ਚੋਂ ਕੱਢਣ ਦੇ ਬਰਮੇ ਲਾ ਕੇ, ਉਹੋ ਜਿਹੇ ਸਾਧਨ। ਖਰਚ ਸਾਰਾ ਸਰਕਾਰ ਦਾ ਹੁੰਦਾ, ਸਰਕਾਰ ਦੀ ਉਹਨੇ ਨੌਕਰੀ ਦੇਣੀ ਉਹਨਾਂ ਨੂੰ, ਸਾਇੰਸਦਾਨ ਨੂੰ ਵੀ, ਡਵੋੜੀਏ ਨੂੰ ਵੀ, ਡੋਲੀਏ ਦੀ ਮੋਟਰ ਬਣੀ ਹੈ ਇਹੀ ਜੀ, ਉੱਥੇ ਦੀ ਉਹਦਾ ਪਾਸ ਕੀਤਾ, ਉਹ ਪਹਿਲਾਂ ਪ੍ਰੈਕਟੀਕਲ ਕਰਕੇ ਦੇਖਦੇ ਨੇ, ਫਿਰ ਉਸ ਨੂੰ ਨੌਕਰੀ ਦਿੰਦੇ। ਜਿਹੜਾ ਨਿਕਲਿਆ ਵੇ ਚੀਜ਼ ਉਹ ਮਾਲਕ ਦੀ, ਚਾਹੇ ਹੀਰੇ ਲਿਆ ਵੇ ਚਾਹੇ ਕੌਡੀਆਂ ਹੀ ਆ ਜਾਣ, ਉਹ ਟੋਲ ਕੇ ਲਾਉਂਦਾ ਹੈ। ਪਹਿਲਾਂ ਸਾਇੰਸਦਾਨ ਦੇਖਦਾ ਵੀ ਹਨ ਕਿਹੜੇ ਕੋਣੇ ਚ ਕਿੱਥੇ ਨੇ, ਉਹਨਾਂ ਦੀ ਸਾਇੰਸ ਦੱਸਦੀ ਹੈ ਜਿੱਥੇ, ਉੱਥੋਂ ਸਮੁੰਦਰ ਚੋਂ ਵੀ ਲਿਆਉਂਦਾ ਹੈ, ਪਰਬਤ ਦੇ ਵਿੱਚ ਵੀ ਹੁੰਦੇ ਨੇ ਹੀਰੇ, ਪਰਬਤ ਦੇ ਪਈ ਵਿੱਚ ਉਹਨਾਂ ਨੂੰ ਵੀ ਪਤਾ, ਸਾਇੰਸਦਾਨ ਨੂੰ ਵੀ ਕਿਹੜੇ ਪਰਬਤ ਨੇ, ਉਹਦੀ ਜਾਤੀ ਤੇ ਪਤਾ ਲੈਂਦੇ ਨੇ ਜਾਂ ਕਿੰਨੇ ਗਹਿਰੇ ਨੇ ਬਾਹਰੋਂ, ਹੁਣ ਪਹਾੜ ਤਾਂ ਬਹੁਤ ਬੜਬੜੇ ਨੇ, ਉਹਦੇ ਕਿਹੜੇ ਕੋਣੇ ਚ ਨੇ। ਇਹ ਤਾਂ ਹੁਣ ਮੋਤੀਆਰ ਹੀਰੇ ਤਾਂ ਛੋਟੇ ਛੋਟੇ ਹੀ ਹੁੰਦੇ ਨੇ, ਹੈ ਤਾਂ ਪੱਥਰ ਹੀ, ਤੇ ਇਸ ਨੂੰ ਵੀ ਕੱਚ ਤੇ ਗਾਹਾਂ ਪੱਕੇ ਬਣ ਜਾਂਦੇ ਨੇ। ਆਹ ਤਾਂ ਹੁਣ ਕੱਚ ਹੈ, ਇਹਨੂੰ ਤਾਂ ਸ਼ੀਸ਼ਾ ਕਹਿ ਦਿੰਦੇ ਅਸੀਂ, ਇਹ ਤਾਂ ਐਵੇਂ ਟੁੱਟ ਜਾਂਦਾ ਹੈ। ਉਹ ਹਨ ਬਣੇ ਹੋਏ ਪਹਾੜਾਂ ਦੇ, ਕੁਦਰਤ ਵੱਲੋਂ ਹੀ ਬਣੇ ਹੋਏ ਨੇ, ਜਿਹੜੇ ਮੋਤੀ ਨੇ ਉਹ ਜਵਾਰ ਦੇ ਦਾਣੇ ਤੇ ਕੁਛ ਮੋਟੇ ਹੁੰਦੇ ਨੇ, ਸ਼ਕਰੇ ਹੀ ਗੋਲ ਹੁੰਦੀ ਹੈ। ਜਿਹੜੇ ਸੁੱਚੇ ਮੋਤੀ ਨੇ ਉਹ ਕਿਸੇ ਪਹਾੜੀ ਚ ਨਹੀਂ ਬਣਦੇ, ਕਿਸੇ ਸਮੁੰਦਰ ਦੇ ਕੋਨੇ ਚ ਨਹੀਂ ਬਣਦੇ। ਸਮੁੰਦਰ ਤਾਂ ਸਾਰੇ ਮੁਲਖ ਦੇ ਵਿੱਚ ਇੱਕੋ ਹੀ ਹੈ, ਉਹ ਬਣਦੇ ਨੇ ਜਿੱਦਾਂ ਬਾਰਿਸ਼ ਦੇ ਵਿੱਚ ਜਿਹੜੀ ਸ਼ਾਂਤੀ ਬੂੰਦ ਪੈਂਦੀ ਹੈ, ਉਹ ਜਿਹੜੀ ਜਿਹੜੀ ਚੀਜ਼ ਤੇ ਪੈ ਜਾਵੇ ਉਹਦੇ ਚ ਇੰਨੀ ਤਾਕਤ ਰੱਖੀ ਹੋਈ ਹੈ। ਜਿਸ ਤਰ੍ਹਾਂ ਇਹ ਦੋਨੋਂ ਚੀਜ਼ਾਂ ਕਾਮਨ ਹੋਣ, ਉਸ ਵਿਦਿਆ ਦੇ ਚੋਟੀ ਤੇ ਜਾ ਰਹਿੰਦੀ ਹੈ। ਵਿਦਿਆਰਥੀ ਤਾਂ ਅਮਲੀ ਹੋਵੇ, ਮੇਰਾ ਗੁਰਦੇਵ ਪੂਰਨ ਰੱਬ ਹੈ, ਇਹਦੇ ਜਿਹੜਾ ਮੂੰਹੋਂ ਨਿਕਲਦੀ ਹੈ ਗੱਲ ਉਹਨੂੰ ਪੱਕਾ ਪਕਾ ਲੈਣਾ, ਉਹਦਾ ਉਹ ਤਾਂ ਇੰਨਾ ਕਾਮਨ ਹੋਵੇ। ਉਹਨੂੰ ਤਾਂ ਕਿਹਾ ਬਈ ਗੁਰੂ ਕਾਮਨ, ਸਿੱਖ ਆਮਨ ਤੇ ਰੱਬ ਸ਼ਾਮਲ, ਮਾਸ਼ਰ ਕਾਮਨ ਹੋਵੇ, ਵਿਦਿਆਰਥੀ ਉਹਦੀ ਵਿਦਿਆ ਦਾ ਚਾਹਵਾਨ ਹੋਵੇ, ਉਹਦੇ ਮੂੰਹੋਂ ਨਿਕਲਦੀ ਗੱਲ ਮੁੜ ਕੇ ਜਦੇ ਉਹਨੂੰ ਸੁਣਾ ਦੇਵੇ, ਐਨੀ ਉਹਦੀ ਬੁੱਧੀ ਨਿਰਮਲ ਹੋਵੇ। ਉਹ ਫਿਰ ਬਰੀਕ ਚੀਜ਼ਾਂ ਨੇ ਜਿਹੜੀਆਂ ਉਸ ਵਿਦਿਆਰਥੀ ਨੂੰ ਉਸ ਕਲਾਸਾਂ ਚ ਲਿਜਾਂਦੇ ਨੇ, ਹਰੇਕ ਨਹੀਂ ਜਾਂਦਾ ਉੱਥੇ, ਜਿਹੜਾ ਪੜ੍ਹਨ ਚ ਪਹਿਲਾਂ ਦੇ ਕਾਮਲ ਹੁੰਦਾ ਹੈ ਉਸ ਕਲਾਸ ਚ ਹੋ ਜਾਂਦਾ ਹੈ। ਇਹ ਗੈਬੀ ਚੀਜ਼ਾਂ ਪਹਾੜਾਂ ਚੋਂ ਔਰ ਸਮੁੰਦਰ ਚੋਂ ਦੋਹਾਂ ਥਾਵਾਂ ਤੇ ਨਿਕਲਦੀਆਂ, ਜਿਹੜੀਆਂ ਰਾਜਿਆਂ ਦੇ ਜ਼ਿਆਦਾ ਹੁੰਦੀਆਂ, ਮੋਤੀ ਰਾਜਿਆਂ ਦੇ ਹੁੰਦੇ ਨੇ। ਮੋਤੀ ਅਸਲੀ ਉਸਦੇ ਜਿਹੜੀ ਉਹ ਸੁਆਤੀ ਬੂੰਦ ਪੈਂਦੀ ਹੈ, ਉਹ ਕਿਸੇ ਚੀਜ਼ ਤੇ ਵੀ ਪੈ ਜਾ, ਪੈਂਦੀ ਬਾਰਿਸ਼ ਦੇ ਰਾਹੀਂ ਹੈ, ਬੂੰਦ ਇੱਕੋ ਹੀ ਹੁੰਦੀ ਹੈ ਕਣੀ। ਜੇ ਉਹ ਪਸ਼ੂ ਤੇ ਪੈ ਜਾਏ ਤਾਂ ਗਲੋਚਣ ਪੈ ਜਾਂਦਾ ਉਹਦੇ, ਜਿੱਕਣ ਮਿਰਗ ਦੇ ਕਸਤੂਰੀ ਹੈ, ਮਿਰਗ ਤੇ ਪੈ ਜਾ ਤਾਂ ਕਸਤੂਰੀ ਬਣ ਜਾਂਦੀ ਹੈ। ਹੁਣ ਤਾਂ ਉਹਦੇ ਨੇਸ਼ੇ ਕਸਤੂਰੀਆਂ ਦੀ ਜਾਤ ਹੈ, ਉਹਨਾਂ ਨੂੰ ਬਾਰਾਂ ਸਿੰਘੇ ਵੀ ਆਪਾਂ ਕਹਿ ਦਿੰਦੇ ਹਾਂ, ਪਰ ਪਹਾੜੀ ਲੋਕ ਜਿਹੜੇ ਕਸਤੂਰੀ ਕੱਢਦੇ ਨੇ ਇਹ ਇੱਧਰ ਹੇਮਕੁੰਡ ਕਹਿੰਦੀ ਤਾਂ ਇਹਦੇ ਰਾਜੇ ਦੇ ਕਸਤੂਰੀ ਕਸਤੂਰੇ ਪਾਲਣ ਵਾਸਤੇ 25-30 ਕਿੱਲੇ ਦਾ ਫਾਰਮ ਬਣਾਇਆ ਹੋਇਆ ਸੀ, ਜਿੱਥੇ ਬਾਬਾ ਜੀ ਦਾਸਣ ਸੀ, ਥੀ ਪਟਿਆਲੇ ਵਾਲੇ ਦੀ ਮੇਰ ਵਿੱਚ ਉਹਨਾਂ ਦਾ ਸੀ, ਤੇ ਨਾਲ ਉਹਦਾ ਆਪਣਾ ਰਹਿਣ ਨੂੰ ਬੰਗਲਾ ਵੀ ਪਾਇਆ ਜੀ ਹਜ਼ੂਰ ਉਸ ਬੰਗਲੇ 'ਚ, ਤੇ ਜਦੋਂ ਦੌਰੇ 'ਚ ਜਾਂਦਾ ਉੱਥੇ ਅਟਕਦਾ ਜੀ, ਕਿਤੇ ਜਾਂਦਾ ਜੀ ਹੁਣ ਜਗ੍ਹਾ ਉਹ ਸਾਰੀ ਇੱਥੇ ਤੋਂ ਲੱਗ ਕੇ ਕਲਕਾਂ ਤੋਂ ਉੱਥੇ ਥਾਈ ਕਿਤੇ ਕਿਤੇ ਹੋਰ ਰਸਤੇ ਦੀ ਆਉਂਦੀ ਹੈ, ਪਟਿਆਲਾ ਹੀ ਚਲਾ ਜਾਂਦਾ। ਇਹ ਕਲਕਾਂ ਤੋਂ 56 ਮੀਲ ਹੈ ਰੇਲ ਦੇ ਰਸਤੇ ਸ਼ਿਮਲੇ ਤੋਂ, ਫਿਰ ਅੱਗੇ 10 ਮੀਲ ਫਿਰ ਬਾਬਾ ਜੀ ਉਸ ਰਿਆਸਤ, ਫਿਰ ਰਿਆਸਤਾਂ ਛੋਟੀ ਜੀ, ਉਹ ਪਿਹਾੜ ਦੀਆਂ ਰਿਆਸਤਾਂ ਸਾਰੀਆਂ ਛੋਟੀਆਂ ਹਨ, 22 ਰਿਆਸਤਾਂ ਨੇ, 22 ਤਾਰੀਏ ਕਿਹਾ ਕਰਦੇ ਕਣਗੀ ਤਰ ਵੇਲੇ। ਸਾਰਿਆਂ ਦਾ ਪ੍ਰਧਾਨ ਇਹ ਸੀ ਕਹਿਰੂਰ ਵਾਲਾ ਰਾਜ ਸੀ ਜਿਹੜਾ, ਇਹ ਉਹਨਾਂ ਦੀ ਮੀਟਿੰਗ ਦੇ ਵਿੱਚ ਇਕੱਠ ਦੇ ਵਿੱਚ ਪ੍ਰਧਾਨ, ਇਹਦੇ ਅਧੀਨ ਤੇ ਜਿਹੜਾ ਕੋਈ ਬੜਾ ਮਤਾ ਕਰਦੇ ਤੇ ਆ ਸਤਿਗੁਰਾਂ ਨਾਲ ਲੜਨ ਦਾ, ਇਹਨੇ ਪਹਿਲਾਂ ਛੇੜਿਆ ਫਿਰ ਰਾਜ ਸੱਦੇ ਨੇ ਪ੍ਰਧਾਨ ਤੀ, ਵੀ ਆਪਾਂ ਤਾਂ ਕੱਲ੍ਹ ਨੂੰ ਜਦੇ ਦੇਖਾਂਗੇ ਜਾਂ ਰਾਜ ਖੋਲ ਲੈਣਗੇ, ਉਹਨਾਂ ਦਾ ਸਾਰਾ ਸਮਾਜ ਸਾਡੇ ਨਾਲ ਲੜਨ ਵਾਲਾ ਬਣਾਇਆ ਹੋਇਆ, ਯੋਧੇ ਬਹੁਤ ਨੇ, ਸ਼ਸਤਰ ਬਹੁਤ ਨੇ, ਕੋਪ ਆ ਜਿਹੜਾ ਚੋਪ ਹੈ ਆਪਣੀ ਸਾਰਿਆਂ ਨਾਲੋਂ ਦੇਣੇ ਹੈਗਾ ਪੰਜਾਬ ਦਾ ਰਾਜਾ। ਪੰਜਾਬ ਦੇ ਵਿੱਚ ਸੀ ਉਸ ਵਕਤ ਕਲਗੀਧਰ ਵੇਲੇ ਔਰੰਗਜ਼ੇਬ ਦਾ 1,00,000 ਰੁਪਈਏ ਦਾ ਚੋਪ ਸੀ ਜਿਹੜਾ ਬਾਹਰ ਦਰਬਾਰ ਚ ਲੱਗਦਾ ਸੀ, ਹਜ਼ੂਰ ਦਾ ਕਾਬਲ ਦੀ ਸਿੰਘ ਨੇ 2,00,000 ਦਾ ਬਣਾ ਕੇ ਦਿੱਤਾ ਜੀ, ਵੀ ਉਹਦੇ ਕੋਲ ਤਾਂ ਬਹੁਤ ਭਾਰੀਆਂ ਚੀਜ਼ਾਂ ਕਿਸੇ ਸਰਕਾਰ ਕੋਲ ਨਹੀਂ ਹਨ, ਵੀ ਆਪਾਂ ਆਪਣੇ ਸਿਰ ਤੇ ਬੈਠੇ ਨੇ ਜੰਗੀ ਸਮਾਜ ਸਾਰਾ ਬਣਾਈ ਜਾਂਦੇ ਨੇ, ਜਦ ਸਾਨੂੰ ਗਲੋਂ ਫੜ ਲੈਣਗੇ ਜਦੇ ਦੀ, ਇਹਨੇ ਲੜਾਈ ਤਵਰੀ ਹੈ। ਪਹਿਲਾਂ ਆਇਆ ਤੀ ਸੈਰ ਨਾਲੇ ਦੇਖਣ, ਦੇਖ ਕੇ ਨਾ ਸ਼ਸਤਰਾਂ ਦੇ ਸਾਰਿਆਂ ਤੇ ਮੋਹਿਤ ਹੋ ਕੇ ਕਹਿਲੂਰ ਵਾਲਾ ਰਾਜਾ, ਇਸ ਵਕਤ ਉਹਨਾਂ ਬਿਲਾਸਪੁਰ ਉਹ ਪਿੰਡ ਦਾ ਨਾਂ, ਸ਼ਾਇਦ ਕੋਈ ਮਹੱਲਾ ਕਹਿਰੂਰ ਵੀ ਹੋਵੇ ਤਾਂ ਹੋਵੇ। ਮੈਂ ਨੰਘਿਆਂ ਤੋਂ ਤਿੰਨਾਂ ਬਾਬਾ ਜੀ ਦੀ ਯਾਤਰਾ ਜਾਂਦਾ ਉਹਨਾਂ ਥਾਈਂ, ਤੇ ਹੁਣ ਬਿਲਾਸਪੁਰਾ ਦਾ ਨਾਮ। ਉਹ 30 ਮੀਲ ਹੈ ਜਿਹੜਾ ਹੁਣ ਆਪਣਾ ਹੈਡ ਬਣਿਆ, ਜਿਹਦੇ ਤੇ ਉਹ ਹੈਡ ਨਾਲ ਪਾਣੀ ਰੋਕ ਕੇ ਉਹਨਾਂ ਨੇ ਜਨਰੇਟਰ ਲਾਏ ਨੇ, ਹੋਰ ਕਾਸੇ ਵਾਸਤੇ ਨਹੀਂ ਸੀ। ਪਾਣੀ ਉੱਚਾ ਕਰਿਆ, 600 ਫੁੱਟ ਪਾਣੀ ਉੱਚਾ ਕਰ ਲਿਆ, ਬੰਨ ਲਾ ਕੇ ਪਹਿਲਾਂ ਕਾਠ ਦਾ ਬੰਨ ਲਾਇਆ, ਬਰਾਬਰ ਦੀ ਦੋ ਸੁਰੰਗਾਂ ਪੱਟੀਆਂ, ਉਹ ਸੁਰੰਗਾਂ ਮਸ਼ੀਨਾਂ ਨਾਲ ਪੱਟੀਆਂ। ਮਸ਼ੀਨਾਂ ਨਾਲ ਜਿੰਨੀ ਪਹਿਲਾਂ ਹੱਥੀ ਪੱਟਦੇ ਤੇ ਉੱਥੇ ਫਿਰ ਰੇਲ ਦੀ ਲਾਈਨ ਧਰਦੇ ਤੇ ਲਾਈਨ ਧਰ ਕੇ ਪੱਟ ਕੇ ਉਹ ਗੱਡੀ ਛਿੱਟੀਆਂ, ਗੱਡੀ ਨਾਲ ਫਿਰ ਉਹ ਗਾਂ ਨੀਵਾਂ ਥਾਂ ਦੀ ਜਿੱਥੇ ਪਹਾੜ ਦਾ ਸਿੱਟੀ ਜਾਂਦੇ ਤੇ ਗੱਡੀ ਨਾਲ ਰੇਲ ਨਾਲ ਦੋਹੀ ਪਾਸੇ ਸੁਰੰਗਾਂ ਪੱਟੀਆਂ, ਮੂਹਰੇ ਕਾਠ ਦਾ ਬੰਨ ਲਾ ਕੇ ਉਹ ਸੁਰੰਗਾਂ ਚ ਪਾਣੀ ਛੱਡਿਆ ਸਾਰਾ, ਕਾਠ ਨਾਲ ਬੰਨਿਆ 7 ਵਜੇ। ਉਹ ਫਿਰ ਉਹ ਥਾਂ ਖਾਲੀ ਕਰ ਲਿਆ, ਪਾਣੀ ਮੂਹਰੇ ਵੀ ਬੰਨ ਲਾਤਾ, ਮੂਹਰੇ ਤਾਂ ਮੁੜਦਾ ਹੀ ਨੀ, ਪਾਣੀ ਲੰਘ ਜਾਂਦਾ ਕਹਾਣੀ ਬਣਾ ਪਹਾੜ ਹੈ ਤੇ ਪਿੱਛੇ ਬੰਨ ਲਾਤਾ। ਪਿੰਨ ਲਾ ਕੇ ਫਿਰ 300 ਫੁੱਟ ਚੌੜੀ ਕੰਧ ਹੈ ਉਹ ਜਿਹੜੀ ਥੱਲਿਓਂ ਧਰਕੇ ਲਾਏ ਨੇ, ਜਿਹਦੇ ਉੱਤੇ ਜਨਰੇਟਰ ਲਾਏ ਨੇ। ਉਹ 300 ਫੁੱਟ ਦੇ ਵਿੱਚੋਂ ਇੰਨੀ ਸਲੋਪ ਕਰੀ ਹੈ ਉੱਪਰ ਜਾ ਕੇ ਦੂਜੇ ਪਾਸੇ ਨੂੰ ਪੁਰਲਾ, ਉਵੇਂ ਉਹ ਕੰਧ ਦੇ ਉੱਤੋਂ ਦੀ ਪੁਰਲਾ ਤਾ, 30 ਫੁੱਟ ਦੀ ਕੰਧ ਹੈ ਉਹ, 30 ਫੁੱਟ ਚੌੜੀ ਕੰਧ ਲੈ ਕੇ ਗਏ ਨੇ ਜਿਹੜੀ ਪਾਣੀ ਕੰਨੀ ਦੇ ਪਾਸੇ ਹੈ। ਦੂਜੇ ਪਾਸੇ ਉਹਦੇ ਨਾਲ ਦੀ ਨਾਲ ਹੀ ਉਹ ਢਾਲ ਬਣਾਈ ਹੋਈ ਹੈ ਜਿਹੜੀ 300 ਫੁੱਟ ਤੇ 30 ਫੁੱਟ ਹੀ ਲਿਆਉਣੀ ਹੈ, ਬਾਕੀ ਢਾਲ ਮੂਹਰੇ ਪਾਸੇ ਹੈ ਜਿੱਧਰ ਪਾਣੀ ਖੜਾ ਹੈ ਉੱਧਰ ਸਿੱਧੀ ਹੋਈ ਹੈ, ਉੱਧਰ ਨੂੰ ਢਾਲ ਨਹੀਂ ਕਿਸੇ ਪਾਸੇ ਨੂੰ ਵੀ ਹੈ। ਤੇ ਜਿਹੜਾ ਪਹਿਲਾਂ ਬਹਿਣ ਵਗਦਾ ਸੀ ਉੱਥੋਂ ਹੁਣ ਪਾਣੀ ਜਿੱਥੇ ਫੁੱਲ ਕਢਾਇਆ ਖੜਦਾ 600 ਫੁੱਟ ਹੈ। 600 ਫੁੱਟ ਆਪਣੇ ਅਮੈਰੀਕਾ ਦਾ ਸੀਗਾ ਇੰਜੀਨੀਅਰ ਜੀ ਨੇ ਬਣਾਇਆ ਉਹ, ਉਹਨੇ ਕਿਹਾ ਤੇ ਉਹਨਾਂ ਨੂੰ ਕਰਮਚਾਰੀਆਂ ਨੂੰ ਵੀ, ਪਹਿਲਾਂ ਤਾਂ ਇਹਨਾਂ ਦੀ ਬੇਈਮਾਨੀ ਤੇ ਉਹਨੇ ਜਵਾਬ ਦਿੱਤਾ ਵੀ ਮੇਰਾ ਮੈਂ ਬਦਨਾਮ ਹੋਊਂਗਾ, ਇਹਨੇ ਪੁਣ ਢਹਿ ਜਾਣਾ। ਜਦ ਉਹਨਾਂ ਨੇ ਰੇਸ਼ੋ ਦੱਸੀ ਵੀ 6 ਇੱਕ ਦੀ ਤੁਸੀਂ 3 ਇੱਕ ਦੀ ਮਿਲਾ ਕੇ ਇਹਦੇ ਚ ਬਜਰੀ ਪਾਓ, ਤੇ ਇਹਨਾਂ ਦਾ ਜਿਕਣ ਪਹਿਲਾਂ ਸੁਭਾਅ ਬਣਿਆ ਸੀ, ਕਹਿੰਦਾ ਵੀ 1 ਦੇ ਵਿੱਚ ਤੁਸੀਂ 16 ਬੋਰੀਆਂ ਪਾ ਦਿਓ ਇਹਦੇ ਚ, ਤੇ ਇੰਨੀਆਂ ਠੇਕੀਆਂ ਪਾ ਦਿਓ ਬਜਰੀ ਦੀਆਂ, ਉਹਨੂੰ ਫਿਰ ਮਸ਼ੀਨ ਨਾਲ ਰਲਾਓ, ਫਿਰ ਮੈਂ ਦੇਖੂ। ਉਹ 16 ਬੋਰੀਆਂ ਚੋਂ ਉਹ ਇੰਨੀ ਗੱਲ ਕਹਿ ਕੇ ਚਲਾ ਗਿਆ ਨਾ, 2 ਹੀ ਰੇਖੀਆਂ ਉਹ ਚੱਕ ਲਈਆਂ ਸਾਰੀਆਂ, 2 ਹੀ ਪਾਈਆਂ। ਜਦੋਂ ਉਹਨੇ ਆ ਕੇ ਠੇਕੀ ਦੇ ਵਿੱਚ ਪਾਣੀ ਪਾ ਕੇ ਉਹਦੇ ਹਿਸਾਬ ਦਾ ਚਲਾਈ, ਚਲਾ ਕੇ ਜਦੋਂ ਪਰਖਣ ਦੇ ਵੱਤ ਚ ਆ ਗਈ, ਫਿਰ ਉਹਨੇ ਕੱਢ ਕੇ ਜਿਹੜਾ ਉਹਦਾ ਕੋਈ ਪੈਮਾਨਾ ਬਣਾਇਆ ਸੀ ਉਹਦੇ ਚ ਪਾ ਕੇ ਦੇਖੀ ਵੀ ਸੀਮਿੰਟ ਤਾਂ ਇਹਦੇ ਚ ਹੈ ਹੀ ਨਹੀਂ, ਇਹ ਰਹੂ ਕਿੱਥੋਂ, ਕਿੱਥੇ 18 ਬੋਰੀਆਂ, ਕਿੱਥੇ 2। ਉਹਨੇ ਮਿਕਦਾਰ ਬਜਰੀ ਦੇ ਵਿੱਚ 18 ਬੋਰੀਆਂ ਪਾਈਆਂ ਤੀਆਂ, 16 ਚੱਕ ਲਈਆਂ। ਕਹਿੰਦਾ ਵੀ ਮੈਂ ਇਹ ਕਰਮਚਾਰੀ ਨਹੀਂ ਲੈਣੇ, ਬਦਨਾਮੀ ਮੇਰੀ ਹੋਵੇ, ਟੁੱਟ ਜਾਣੇ, ਮੇਰੇ ਦੇਸ਼ ਤੋਂ ਮੇਰੇ ਕੰਮੇ ਲਿਆ ਕੇ ਦਿਓ। ਫਿਰ ਉਹਨੇ ਕਰਮਚਾਰੀ ਵੀ ਮੁਖੀ ਜਥੇਦਾਰ ਉਧਰੋਂ ਮੰਗਾਏ, ਹੋਰ ਤਾਂ ਇਹਨਾਂ ਦੇ ਲੈ ਕੰਮ, ਇੰਜੀਨੀਅਰ ਤਾਂ ਸਾਰੇ ਹੀ ਬਣੇ ਉਹਨਾਂ ਦੇ, ਆਪਣੇ ਹਰੇਕ ਜ਼ਿਲ੍ਹੇ ਵਿੱਚ ਕਾਲਜ ਖੁੱਲਿਆ ਇੰਜੀਨੀਅਰ ਦਾ, ਪ੍ਰੈਕਟੀਕਲ ਨਹੀਂ ਲੱਭਦੇ। ਆ ਇਮਾਨਦਾਰੀ ਤਾਂ ਹੁਣ ਕਿਤੇ ਪੜ੍ਹੀ ਨਹੀਂ ਜਾਂਦੀ, ਇਹ ਤਾਂ ਦਿਲੀ ਸਾਬਤੀ ਹੈ, ਇਹਦੀ ਤੇ ਕੋਈ ਕਿਸੇ ਮਹਿਕੇ ਵਾਲਾ ਵੀ ਨਹੀਂ ਹਟਦਾ। ਸਾਰੇ ਪੜ੍ਹਾਉਂਦੇ ਨੇ ਵੀ ਇੱਥੇ ਇਮਾਨ ਇਨਸਾਨ ਜਾਮੇ ਚਾਹੋ ਪਸ਼ੂਆਂ ਪੰਛੀਆਂ 'ਚ ਤਾਂ ਹੈ ਨਹੀਂ, ਉਹ ਤਾਂ ਕਿਸੇ ਵੀ ਫਸਲ ਉਹਦੇ 'ਚ ਹੀ ਵੜ ਜਾਣਗੇ। ਇਹਨੂੰ ਪਤਾ ਵੀ ਆਹ ਘਰ ਮੇਰਾ, ਆਹ ਬਗਾਨਾ ਹੈ, ਆਹ ਮੇਰੀ ਫਸਲ ਹੈ, ਸਾਡਾ ਦੇਸ਼ ਹੈ। ਪਸ਼ੂਆਂ ਨੂੰ ਇਹ ਕੋਈ ਪਤਾ ਨਹੀਂ, ਭਾਵੇਂ ਮੇਰ ਕਰੀ ਤੇ ਉਹ ਬੜੀ ਦੂਰੋਂ ਦੂਰੋਂ ਆ ਜਾਂਦੇ ਨੇ। ਪਹਿਲਾਂ ਮੈਂ ਮਾਤਾ ਜੀ ਦਾ ਕੋਈ ਸੰਸਕਾਰ ਹੋਣਾ, ਦਾਦੀ ਲੈ ਕੇ ਗਈ ਸੀ ਕਿਤੇ ਛੋਟੇ ਹੁੰਦੇ ਤੇ, ਜਦ ਮੈਂ ਬਹੁਤ ਛੋਟਾ ਸੀ, ਜਿਹੜੀ ਪਹਿਲੀ ਪਲੇਕ ਪਈ ਹੈ ਫੋੜਾ ਨਿਕਲਿਆ ਸੀ ਗਲ ਚ, ਉਹਨੇ ਸੁੱਖ ਲਿਆ ਵੀ ਜੇ ਰਾਜੀ ਹੋ ਜਾਵਾਂ ਨੈਣਾ ਦੇਵੀ ਲੈ ਕੇ ਜਾਵਾਂ। ਜਦ ਮੈਂ 10 ਕੁ ਸਾਲ ਦਾ ਹੋ ਗਿਆ ਫਿਰ ਉਹ ਲੈ ਕੇ ਗਏ ਮੈਨੂੰ, ਤੇ ਉੱਥੇ ਜਾ ਕੇ ਫਿਰ ਸੁੱਖਿਆ ਵੀ ਸਾਡਾ ਵਿਆਹ ਜਾਏ, ਫਿਰ ਮਾਈ ਲੈ ਕੇ ਗਈ ਵਿਆਹਾਂ ਨੂੰ ਵੀ ਜੋੜੀ ਆਵੇ। ਸੁੱਖਣਾ ਤਾਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਹੁੰਦੀਆਂ, ਉੱਥੇ ਇੱਕ ਨਦੀ ਆਉਂਦੀ ਹੈ, ਜਦ ਨਹੀਂ ਸੜਕਾਂ ਬਣੀਆਂ, ਹੁਣ ਤਾਂ ਸੜਕਾਂ ਬਣ ਗਈਆਂ। ਜਦ 7 ਰੋਜ਼ ਦੇ ਕੰਢੇ ਕੰਢੇ ਰਸਤਾ ਸਾਫ਼ ਤਾਂ ਸੀਗਾ ਆਦਮੀਆਂ ਦੇ ਲੰਘਣ ਵਾਲਾ, ਪਰ ਕੋਈ ਸਵਾਰੀ ਨਹੀਂ ਸੀ ਲੰਘਦੀ। ਇਸ ਵਕਤ ਤਾਂ GT ਰੋਡ ਹੈ, ਟਰੱਕ ਚੱਲਦੇ ਨੇ ਬਹੁਤ ਭਾਰੇ ਭਾਰੇ, ਤੇ ਜਦ ਤੇ ਚੀਨ ਵਾਲੇ ਨਾਲ 60 ਦੇ 40 ਦੇ ਵਿੱਚ ਲੜਾਈ ਲੱਗੀ ਹੈ 60 ਚ, ਉਦੋਂ ਤੇ ਫਿਰ ਇਹਨਾਂ ਦੇ ਕੰਨ ਖੁੱਲ੍ਹ ਨੇ, ਫੇਰ ਬਣਾਏ ਨੇ। ਹੁਣ ਤਾਂ ਉੱਥੇ ਚੀਨ ਥਾਈ ਬਾਰਡਰ ਸਾਫ਼ ਕਰ ਲਿਆ, ਉੱਥੇ ਥਾਈ ਫੌਜੀਆਂ ਦਾ ਹੀ ਹੱਥ ਹੈ ਸੜਕ ਸਾਰੀ, ਫੌਜੀਆਂ ਦੀ। ਜੋਸ਼ੀਮਠ ਤੇ ਪਿੰਡ ਹੈ ਉਦੋਂ ਰਾਹ ਚ ਹੇਮਕੁੰਡ ਤੇ 15 ਮੀਲ ਹੇਠ ਆ ਕੇ ਹੈ, ਉੱਥੇ ਉਹਨਾਂ ਦੀ ਫੌਜ ਰਹਿੰਦੀ, ਉੱਥੋਂ ਉਹਨਾਂ ਦੇ ਦਸਖਤ ਲੈ ਕੇ ਜਾਣਾ ਪੈਂਦਾ ਫੌਜੀਆਂ ਦੇ ਗਾਹਾਂ, ਵੀ ਇਹ ਹੁਣ ਸੜਕ ਸ਼ਿਵਰ ਵਾਲਿਆਂ ਦੀ ਰਹਿ ਗਈ, ਇਹ ਫੌਜੀਆਂ ਦੀ ਹੈ, ਅਸੀਂ ਆਮ ਆਦਮੀਆਂ ਨੂੰ ਨਹੀਂ ਜਾਣ ਦੇਣਾ, ਵੀ ਕੋਈ ਦੁਸ਼ਮਣ ਹੋਵੇ ਕਿਤੋਂ ਤੋੜ ਦੇਵੇ ਸੜਕ ਜਾਂ ਕੋਈ ਪੋਲ ਪਾ ਦੇਵੇ ਕੁਛ, ਉਹ ਦਸਖਤ ਕਰਕੇ ਜਾਂਦੇ ਨੇ। ਮੈਂ ਜਾਂਦਾ ਕਾਸ ਨੂੰ ਕਿਸ ਕੰਮ ਚੱਲਿਆ, ਕੋਈ ਯਾਤਰਾ ਨੂੰ ਜਾਂਦਾ ਤਾਂ ਵੀ ਨਹੀਂ ਦੱਸਣਾ ਪੈਂਦਾ, ਅਗਲੇ ਆਦਮੀ ਦਾ ਨਾਂ ਦੱਸਣਾ ਪੈਂਦਾ ਜਿਹਦੇ ਕੋਲ ਜਾਣਾ। ਹੁਣ ਹੇਮਕੁੰਡ ਨੂੰ ਜਾਂਦੇ ਹਾਂ, ਉਹਨਾਂ ਦੇ ਰਸਤੇ ਵਿੱਚ ਦੋ ਤਿੰਨ ਥਾਈ ਗੁਰਦੁਆਰੇ ਨੇ, ਉਹਨਾਂ ਤੇ ਦਸਖਤ ਲੈਣੇ ਪੈਂਦੇ ਨੇ ਵੀ ਇਹ ਸਾਡਾ ਸਿੱਖ ਹੈ, ਇਹ ਯਾਤਰਾ ਨੂੰ ਚੱਲਿਆ ਵੀ ਹੋਰ ਇਹ ਕਿਸੇ ਕੰਮ ਨਹੀਂ ਚੱਲਿਆ, ਗੁਰੂ ਕਾ ਸਿੱਖ ਹੈ, ਇਹ ਹੇਮਕੁੰਡ ਦੀ ਯਾਤਰਾ ਨੂੰ ਚੱਲਿਆ। ਹੇਮਕੁੰਡ ਦੇ ਵਿੱਚ ਉੱਥੇ ਕੋਈ ਕੁੰਡ ਤਾਂ ਹੈ ਨਹੀਂ, ਐ ਪੰਜ ਪਰਬਤ ਨੇ ਤੇ ਗੁਰੂ ਸਾਹਿਬ ਜੀ ਨੇ ਆਪਣੇ ਵਿਚਿੱਤਰ ਨਾਟਕ ਦੇ ਵਿੱਚ ਲਿਖਿਆ। ਇਸ ਲੇਖ ਨੂੰ ਤਾਂ ਸਾਰੇ ਹੀ ਕਵੀ ਜਾਣਦੇ ਆ ਜਿਹੜੇ ਜਿਹੜੇ ਬੁਲਾ ਰਹੇ ਨੇ ਸਭਾ ਦੇ। ਤੇ ਹੇਮਕੁੰਡ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਤਹਾਂ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਰਾਧੀ। ਆਮਣ ਕੋ ਚਿੱਤ ਨਾ ਪਇਓ, ਦੋ ਤੇ ਏਕ ਰੂਪ ਹੋ ਗਏ। ਤੇ ਅਗਲੇ ਫਿਰ ਲਿਖਿਆ ਕਵੇ ਵਾਚ ਦੋਹਰਾ, ਕਵੇ ਵਾਚ ਦੋਹਰਾ ਵੇ ਕਵੀ ਦਾ ਅਕਾਲ ਪੁਰਖੋ ਵਾਚ। ਅਬ ਮੈਂ ਆਪਣਾ ਸੁੱਤ ਮੈਂ ਤੋਹੇ ਨਿਵਾਜਾ, ਪੰਥ ਪਰ ਚੁਰ ਕਰਵੇ ਕੋ ਸਾਜਾ। ਤੁਸੀਂ ਇੱਕ ਪੰਥ ਰਚੋ ਜਿਹੜੇ ਬਾਣੀ ਦੇ ਅਧਿਕਾਰੀ ਨਹੀਂ ਰਹੇ, ਕਿਸੇ ਕਾਲਜ ਸਕੂਲ ਚ ਨਹੀਂ ਪੜ੍ਹਦੇ, ਕਿਸੇ ਮਹਾਤਮਾ ਕੋਲ ਨਹੀਂ ਪੜ੍ਹਦੇ, ਉਹਨਾਂ ਨੂੰ ਤੁਸੀਂ ਜ਼ਬਰਦਸਤੀ ਪੜ੍ਹਾਓ, ਉਹਨਾਂ ਨੂੰ ਤਲਵਾਰ ਨਾਲ ਸਿੱਧ ਕਰੋ। ਤੁਹਾਨੂੰ ਜੰਗ ਦੀ ਬਰਕਤ ਦਿੱਤੀ ਹੈ, ਪਹਿਲਾਂ ਲੈ ਕੇ ਹੀ ਬਰਕਤ ਜੰਗ ਕਰਨ ਦੀ ਆਏ ਤੇ। ਜਿਹੜੇ ਆਦਮੀ ਸ਼ਬਦ ਦੇ ਅਧਿਕਾਰੀ ਰਹੇ ਉਹਦੇ ਕਹਾਂ ਮਾਸ਼ਰ ਤੱਫਾ ਮਾਰਦਾ, ਨਹੀਂ ਜੇ ਲੈਕ ਚੱਲਦਾ ਹੋਵੇ ਉਹਦੇ ਤੱਫਾ ਮਾਰਨ ਦੀ ਇਜਾਜ਼ਤ ਬਿਲਕੁਲ ਨਹੀਂ ਪਰੋ। ਜਿਹੜਾ ਬੱਚਾ ਪੜ੍ਹਦਾ ਸੋਹਣਾ ਹੋਵੇ ਉਹਨੂੰ ਨਹੀਂ ਮਾਰਨ ਦਿੰਦੇ, ਸਾਰੇ ਬੱਚਿਆਂ ਨੂੰ ਨਹੀਂ ਮਾਰਦੇ, ਉਹਦੇ ਜੁੰਮੇ ਇਲਤ ਦੇਖ ਕੇ ਕੋਈ ਮਾਰ ਸਕਦੇ ਨੇ ਜੋ ਉਹਦੀ ਇਲਤ ਸਬੂਤ ਹੋਈ ਹੋਵੇ। ਉੱਥੇ ਮਹਾਰਾਜਾ ਪੰਡ ਰਾਜਾਂ ਜੋ ਕਮਾਵਾ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾਰਾਂ ਦੀ ਦੋ ਤੇ ਏਕ ਰੂਪ ਹੋ ਗਏ। ਤੇ ਫਿਰ ਅਕਾਲ ਪੁਰਖ ਨੇ ਕਿਹਾ ਵੀ ਤੂੰ ਹੁਣ ਇਹ ਸਰੀਰ ਛੱਡ ਕੇ ਮਾਤ ਲੋਕ ਤੇ ਜਾ, ਉੱਥੇ ਸੀ ਉਹਨਾਂ ਨਾਲ ਦੁਸ਼ਟ ਦਮਨ ਜਦ ਤਪ ਕੀਤਾ, ਜਦ ਉਹ ਵਿਅਕਤੀ ਦਾ ਨਾ ਦੁਸ਼ਟ ਦਮਨ ਸੀ, ਐਸ਼ ਵਿਅਕਤੀ ਚ ਗੁਰੂ ਗੋਬਿੰਦ ਸਿੰਘ ਜੀ ਨੀ ਉੱਥੇ ਗਏ। ਬਹੁਤੇ ਸਿੰਘ ਤਾਂ ਜਾਣ ਨੀ ਦਿੰਦੇ ਵੀ ਆਪਣੀ ਯਾਤਰਾ ਨਹੀਂ, ਉਹ ਤਾਂ ਪਿਛਲੇ ਜਨਮ ਦੀ ਹੈ, ਕਿਸੇ ਰਿਸ਼ੀ ਨੇ ਤਪ ਕੀਤਾ। ਉਹਨਾਂ ਦਾ ਆਪ ਵੀ ਲਿਖਿਆ ਵੀ ਉਦੋਂ ਸਾਡਾ ਨਾਂ ਦੁਸ਼ਟ ਦਮਨ ਸੀ, ਬਚਿੱਤਰ ਨਾਖਡ ਦੁਸ਼ਟ ਦਮਨ ਨਾ ਹੁੰਦੀ ਹਜ਼ੂਰ ਦਾ। ਫੇਰ ਆ ਕੇ ਮਾਤਾ ਗੁਜਰੀ ਦੀ ਕੁੱਖ ਚ ਨਿਵਾਸ ਲਿਆ, ਪਰਨੇ ਸਾਹਿਬ ਜਨਮ ਲਿਆ, ਇਸ ਇਲਾਕੇ ਚ ਆਏ ਤੇ ਮਹਾਰਾਜ ਜੀ ਆਪ ਵੀ ਪਹਿਲਾਂ ਤਪੱਸਿਆ ਜੀ ਬਹੁਤ ਚਿਰ ਗੁਜ਼ਾਰਿਆ, ਨੌਵੇਂ ਪਾਤਸ਼ਾਹ ਨੇ 26 ਸਾਲ ਨੀ ਉਤਰੇ ਇੱਥੇ, ਭੋੜੇ ਦੇ ਵਿੱਚੋਂ ਨੀ ਨਿਕਲੇ, ਭੋਰੇ ਚੋਂ ਅੰਮ੍ਰਿਤਸਰ ਦੀ ਪੈਦਾਇਸ਼ ਸੀ, ਬਾਹਰ ਥੋੜੀ ਜਿਹੀ ਯਾਤਰਾ ਕਰਕੇ ਗਰੀਬ ਨਿਵਾਜ ਤੇ ਮਗਰੋਂ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਤੇ ਇਹ ਤੇਗ ਬਹਾਦਰ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਮਗਰੋਂ ਸੰਗਤਾਂ ਦਾ ਇਹੋ ਜਿਹਾ ਭੁਚਾਲ ਤਾਂ ਪਿਆ ਹੀ ਰਹਿੰਦਾ ਜਿਕਣ ਵੀ ਮੈਂ ਚੌਧਰੀ ਹਾਂ ਇੱਥੇ ਦਾ, ਮੈਂ ਚੌਧਰੀ ਹਾਂ, ਧਾਰਮਿਕ ਸਥਾਨਾਂ ਚ ਵੀ ਇਹੀ ਹੈ ਤੇ ਪਬਲਿਕ ਵਿੱਚ ਵੀ ਇਹੀ ਹੈ, ਘਰਾਂ ਵਿੱਚ ਵੀ ਇਹੀ ਹੈ ਸੱਸਨੂੰ ਦਾ ਝਗੜਾ। ਤੇ ਇਹ ਇਨਸਾਨ ਦੇ ਵਿੱਚੋਂ ਹੋਣੀ ਨਹੀਂ ਸੀ ਚਾਹੀਦੀ, ਪਸ਼ੂ ਪੰਛੀਆਂ ਚ ਤਾਂ ਹੈ ਨੀ, ਹੈ ਇਨਸਾਨ ਚ, ਉਹ ਤਾਂ ਕਿਸੇ ਲੜਦੇ ਨੇ ਪੱਠੇ ਪੈਣਾ ਤੇ ਹਰੇਕ ਪੱਠੇ ਹੋਣ ਤਾਂ ਤਕੜਾ ਜ਼ਿਆਦਾ ਖਾ ਜਾਂਦਾ, ਥੋੜੇ ਨੂੰ ਮਾੜੇ ਰਹਿ ਜਾਂਦੇ ਨੇ, ਉਹ ਇਹ ਹਰ ਥਾਂ ਹੀ ਨੇ, ਚੌਧਰ ਤੇ ਹੀ ਲੜੀ ਜਾਂਦੇ ਨੇ। ਜਿਣਸਮਨੀ ਕੋਈ ਮੂਹਰੇ ਹੁੰਦੀ ਵੀ ਮੈਨੂੰ ਘਰ ਨੀ ਚੰਗਾ ਦਿੱਤਾ ਜਾਂ ਮੈਨੂੰ ਜਗ੍ਹਾ ਨੀ ਚੰਗਾ ਦਿੱਤੀ, ਚੌਧਰ ਪਿੱਛੇ ਸੱਸ ਨੂੰ ਨੀ ਕਾਹਦਾ ਲਾ ਝਗੜਾ, ਉਹ ਤਾਂ ਮਾਵਾਂ ਧੀਆਂ ਵਾਲਾ ਨਾਤਾ ਹੈ। ਉਹ ਚੌਧਰ ਦੀ ਜਿਹੜੀ ਹੈ ਇਹ ਕਿਸੇ ਦੁਨੀਆਂ ਦੇ ਵਿੱਚੋਂ ਵੀ ਸਮਾਪਤ ਨਹੀਂ ਹੋਈ। ਚੌਧਰ ਦਾ ਉਹਨਾਂ ਨੇ ਅਸੂਲ ਰੱਖਿਆ ਵੀ ਉਹ ਕੰਮ ਕਰਕੇ ਦਿਖਾਲੇ, ਜਿੱਥੇ ਕੋਈ ਪੜ੍ਹਾਈ ਚੱਲ ਰਹੀ ਹੈ ਉੱਥੇ ਵੀ ਦੱਸਿਆ ਜਾਂਦਾ ਵੀ ਉਹਨੂੰ ਸਰਟੀਫਿਕੇਟ ਦਿੱਤਾ ਜਾਊ ਵੀ ਇਸ ਕੰਮ ਕਰਨ ਦਾ ਇਹ ਕੋਰਸ ਕਰ ਗਿਆ, ਜੇ ਉਹ ਕਰਨ ਜਾਣਦਾ ਹੋਵੇ ਸਹੀ ਫਿਰ ਉਸਨੂੰ ਚੌਧਰ ਦਿੱਤੀ ਜਾਣ ਦੇਣੀ ਚਾਹੀਦੀ ਹੈ। ਜੇ ਮੁਸ਼ਤਰਕਾ ਤੌਰ ਤੇ ਕਹੇ ਵੀ ਮੈਂ ਉਮਰ ਚ ਬੜਾ ਇਸ ਰੋਟ ਫੌਜਦਾਰੀ ਬੜੇ ਨੂੰ ਹੁੰਦੀ ਹੈ ਮੈਨੂੰ ਇਹੋ ਨਹੀਂ ਦਿੰਦੇ, ਤੂੰ ਇਹ ਕੰਮ ਕਰਕੇ ਦਿਖਾਲੇ ਇਹਦੇ ਵਿੱਚ ਪਾਸ ਹੋ ਜਾ, ਫਿਰ ਉਹਨੂੰ ਦਿੱਤਾ ਜਾਂਦਾ ਵੀ ਇਸ ਕੰਮ ਦਾ ਪਾਸ ਚੌਧਰੀ ਹੈ, ਇਹ ਕੰਮ ਇਹਨੂੰ ਪੁੱਛ ਕੇ ਕਰਨਾ ਹੋਊ, ਬਾਕੀ ਦੇ ਕਰਮਚਾਰੀਆਂ ਨੇ ਇਹ ਉਹਨੂੰ ਚੌਧਰੀ ਕਹਿ ਲਓ, ਉਸ ਨੂੰ ਦਹਿਣੇ ਵਾਲਾ ਕਹਿੰਦੇ ਨੇ, ਤੇਰੇ ਦਹਿਣੇ ਆ ਤੁਹਾਡੇ, ਜਿਹੜਾ ਕੰਮ ਤੁਹਾਨੂੰ ਇਸ ਇੰਡਸਟਰੀ ਦੇ ਕੰਮ ਚੋਂ ਆਵੇ ਨਾ ਤੂੰ ਇਹਨੂੰ ਪੁੱਛਣਾ ਹੋਊ, ਉਹ ਫਿਰ ਜਿਹਨੂੰ ਪੁੱਛਣਾ ਉਹ ਚੌਧਰੀ ਹੋਈ ਹੈ। ਇਹ ਆ ਮਗਰ ਸਾਡੀ ਹਰੇਕ ਦੇ ਚਿੱਤ ਚ ਕੰਮ ਤਾਂ ਨੱਕੇ ਛੱਡਣ ਵੀ ਨਹੀਂ ਜਾਣਦੇ, ਜਾ ਕੇ ਦਫ਼ਤਰ ਵਿੱਚ ਕਰਮ ਚੱਕ ਕੇ ਕਹਿੰਦੇ ਮੈਨੂੰ ਇੱਥੇ ਦਾ ਮਾਸਟਰ ਬਣਾ ਦਿਓ, ਕਰਮ ਤਾਂ ਫੜਨੇ ਨਹੀਂ ਜਾਣਦਾ। ਕੰਮ ਦੇ ਉੱਤੇ ਹੀ ਭਗਤੀ ਦਾ ਵੀ ਕੰਮ ਦੇ ਉੱਤੇ ਹੀ ਰੱਖਿਆ ਸੀ, ਜਿਹੜਾ ਉੱਚਾ ਸੀ ਜਿਹੜੇ ਦੇ ਵਿੱਚ ਐਸ ਸ਼ਿਫਤਾਂ ਹੋਣ ਜਿਹਦੇ ਵਿੱਚ ਕਰਤੱਵ ਦੀਆਂ ਸ਼ਿਫਤਾਂ ਹੋਣ ਜਿਹੜੀਆਂ ਗੁਰੂ ਨਾਨਕ ਦੇ ਵਿੱਚ ਤੀਆਂ ਉਹਨਾਂ ਦੀ ਬਾਣੀ ਦੇ ਵਿੱਚੋਂ ਨਿਕਲਦੀਆਂ, ਤੇ ਉਸ ਨੂੰ ਚੌਧਰੀ ਤਾਂ ਸਾਰਿਆਂ ਦੇ ਹੀ ਉੱਚੇ ਕਰ ਦੇਵੇਗੀ। ਜਿਹੜੀ ਸਾਡੀ ਦਲੀਲ ਦੀ ਹੈ ਵੀ ਮੈਂ ਮੂਹਰੇ ਹੋਣਾ ਚਾਹੀਦਾ, ਇਹਦੇ ਨਾਲ ਸਾਰੇ, ਕਿਉਂਕਿ ਉਹਦੇ ਕੋਲ ਗੁਣ ਤਾਂ ਹੈ ਨਹੀਂ, ਮੂਹਰੇ ਹੋ ਗਿਆ ਨਾਕੀ ਦੇ ਵਿੱਚ ਨੱਕੇ ਛੱਡਣ ਦੀ ਪ੍ਰੈਕਟੀਕਲ ਪੂਰਾ ਗੁਣ ਨਹੀਂ ਹੈ, ਟੱਬਰ ਦੀਆਂ ਰੋਟੀਆਂ ਕਮਾਇਆ ਆਵੇਗਾ, ਫਸਲ ਨੇ ਦੋ ਦਿਨਾਂ ਚ ਟੁੱਟ ਜਾਣਾ। ਜਿਹੜਾ ਕਾਮਲ ਹੈ ਪ੍ਰੈਕਟੀਕਲ ਜਿਹਦਾ ਪਾਸ ਕੀਤਾ ਹੋਇਆ ਨੱਕੇ ਛੱਡਣੇ, ਉਹਨੇ ਤਾਂ ਤੋਲਾ ਪਾਣੀ ਨਹੀਂ ਕਿਸੇ ਕੈਰੇ ਚ ਵੱਧ ਪੈਣ ਦੇਣਾ। ਅਵਲ ਤਾਂ ਉਹ ਸਵਾਗਤਾ ਹੋਇਆ ਖੱਤੇ ਨੂੰ ਸਾਫ਼ ਕਰੂ। ਫਿਰ ਬਹੁਤ ਕਿਸਾਨ ਇਹ ਜਾਂਦੇ ਨੇ, ਉਹਨੇ ਕਿਆਰੇ ਰੋੜ ਲੈਂਦੇ ਨੇ, ਉੱਚਾ ਨੀਵਾਂ ਥਾਂ ਰੋੜ ਕੇ ਸਾਰੇ ਕੈਰਾਂ ਦੇ ਵਿੱਚ ਚੌਹਾਂ ਕੁੰਜਿਆਂ ਤੇ ਖੱਤਾ ਇੱਕੋ ਜਿਹਾ, ਕਿਤੇ ਸੋਕੇ ਨਾਲ ਨੀ ਮੰਨ ਦੇਣਾ, ਕਿਤੇ ਪਾਣੀ ਦੀ ਦੁਆ ਨਾਲ ਨੀ ਮੰਨ ਦੇਣਾ। ਉਹਨੂੰ ਨਾ ਕੀ ਕਹਿੰਦੇ ਨੇ ਵੀ ਉਹ ਤਾਂ ਟੱਬਰ ਦੀਆਂ ਰੋਟੀਆਂ ਖੱਟ ਲਿਆਉਂਦਾ ਹੈ, ਜਿਹਨੇ ਤਾਂ ਸਿਖੇ ਨਹੀਂ ਜਾਣਾ ਚੌਂਕੇ ਨਹੀਂ ਛੱਡ ਕੇ ਜਾਂ ਕਿਆਰੇ ਵੱਡੇ ਵਗਲ ਲੈਣੇ ਨੇ, ਪਾਣੀ ਹਲਟ ਦਾ ਆਉਂਦਾ ਥੋੜਾ ਜਿਹਾ, ਕਿਆਰੇ ਕੱਸੀ ਦੇ ਪਾ ਦੇਣੇ, ਉਹਦੇ ਚ ਫਸਲ ਨੇ ਟੁੱਟ ਜਾਣਾ, ਨੀਵੇਂ ਤਾਂ ਪਾਣੀ ਨੇ ਫਸਲ ਮਾਰ ਲੈਣੀ ਹੈ, ਉੱਚੇ ਤਾਂ ਸੋਕਾ ਮਾਰ ਲੂ। ਉੱਥੇ ਤਾਂ ਜ਼ਿਆਦਾ ਪਾਣੀ ਤਾਂ ਚੜ ਜਾਂਦਾ, ਹਲਟ ਦਾ ਪਾਣੀ ਥੋੜਾ ਜਿਹਾ ਹੁੰਦਾ, ਕੋਹ ਦਾ ਵੀ ਥੋੜਾ ਹੁੰਦਾ ਸੀ, ਕੱਸੀ ਦਾ ਜ਼ਿਆਦਾ ਹੁੰਦਾ, ਕੱਸੀ ਦੇ ਜਿੰਨਾ ਨੱਕਾ ਛੱਡ ਦੇਣਾ। ਉਹ ਇੱਕ ਸਾਰਿਆਂ ਨਾਲ ਸਾਦਾ ਕੰਮ ਹੈ, ਉਹਨੂੰ ਵੀ ਦੱਸਿਆ ਵੀ ਜੇ ਪ੍ਰੈਕਟੀਕਲ ਆ ਸਾਂਝੀ ਤਾਂ ਚਮਾਰਾਂ ਦਾ ਮੁੰਡਾ ਵੀ ਉਹ ਦੂਸਰੇ ਸਾਂਝੀ ਨੂੰ ਦੂਜੇ ਸਾਰ ਹੀ ਕਹਿੰਦਾ ਵੀ ਸਮੇਂ ਨੂੰ ਮੈਂ ਜੇ ਤੇਰਾ ਇਹ ਤੋਂ 5,000 ਲੈਣਾ ਮੈਂ ਤੈਨੂੰ 1,50,000 ਦੇ ਦੂੰ। ਉਹਦਾ ਰੋਚ ਉਧਰ ਹੈ ਜਿਹੜਾ ਕੰਮ ਦਿਖਾਲ ਕੇ ਮਿਲਦੀ ਹੈ ਵੀ ਇਹਨੇ ਮੈਂ ਇਹਨੂੰ 150 ਰੁਪਇਆ ਦੇਣਾ, ਮੈਨੂੰ ਇਹਨੇ 500 ਕਰ ਦੇਣਾ ਖੇਤੀ ਚੋਂ, ਪੂਰੀ ਫੁੱਲ ਖੇਤੀ ਨਿਕਲਣੀ ਹੈ, ਇਹਨੇ ਅੱਧੀ ਸੋਕੇ ਨੇ ਮਾਰ ਲੈਣੀ, ਅੱਧੀ ਪਾਣੀ ਨੇ ਮਾਰ ਲੈਣੀ ਹੈ, ਅੱਧੀ ਫਸਲ ਨਿਕਲਣੀ ਹੈ ਕਿਆਰੇ ਦੇ ਵਿੱਚੋਂ। ਉਹ ਤਾਂ ਪ੍ਰੀਖਿਆ ਉਹਨਾਂ ਦੀ। ਇਹਦੇ ਵਿੱਚ ਬੰਦਗੀ ਦੇ ਵਿੱਚ ਵੀ ਇਸ ਨੂੰ ਸਵੇਰੇ ਮਾਧੋ ਜੀ ਸਤ ਸੰਗਤ ਮੈਨੂੰ ਸੁਤਰਿਆ, ਬੰਦਗੀ ਦਾ ਠੇਕਾ ਨਹੀਂ ਕਿਸੇ ਦਾ ਲਿਆ, ਸਾਰੀ ਰੱਬ ਰੱਬ ਤਾਂ ਸਾਰੀ ਦੁਨੀਆ ਕਰਦੀ ਹੈ। ਗੁਰੂ ਕਹਿੰਦੇ ਤਾਂ ਦੱਸਿਆ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਨਾਂ ਦੀ ਇਤਨੀ ਦਿਵ ਦ੍ਰਿਸ਼ਟੀ ਹੋਈ ਸੀ ਵੀ ਉਹ ਆਪਣੀ ਆਪਣੀ ਜ਼ਬਾਨ ਦੇ ਵਿੱਚ ਸਾਰੇ ਹੀ ਰੱਬ ਨੂੰ ਯਾਦ ਕਰਦੇ ਨੇ, ਮੱਛੀਆਂ ਵੀ ਯਾਦ ਕਰਦੀਆਂ, ਮਿਰਗ ਵੀ ਯਾਦ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਰੱਬ ਦਾ ਹੀ ਨਾਂ ਲੈਂਦੇ ਨੇ, ਉਹਨਾਂ ਦੀ ਤਾਂ ਆਪਣੀ ਬਿਰਤੀ ਇੰਨੀ ਸਾਫ਼ ਹੋ ਜਾਂਦੀ ਹੈ ਵੀ ਉਹ ਜੀਵਾਂ ਦੇ 84 ਦੇ ਜੀ ਨੇ, ਉਹਨਾਂ ਦੀ ਜ਼ਬਾਨ ਨੂੰ ਵੀ ਸਮਝ ਲੈਂਦੇ ਨੇ ਵੀ ਇਹ ਰੱਬ ਰੱਬ ਕਰਦੇ ਨੇ, ਇਹ ਆਪਣੀ ਜ਼ਬਾਨ ਤੇ ਰੱਬ ਰੱਬ ਕਰਦੇ ਨੇ। ਪਰ ਉਸ ਅਵਸਥਾ ਵਾਲਾ ਜਾਣਦਾ, ਸਾਰੇ ਨਹੀਂ ਜਾਣਦੇ। ਸੁਣ ਕੇ ਤਾਂ ਅਸੀਂ ਕਹਿੰਦੇ ਹਾਂ ਵੀ ਰੱਬ ਸਾਰਿਆਂ ਚ ਸਾਰੇ ਰੱਬ ਰੱਬ ਕਰਦੇ ਨੇ, ਪਰ ਉਹ ਵੀ ਜੇ ਰੱਬ ਕਰਨ ਵਾਲੇ ਕੋਲ ਬੈਠਾ ਹੋਊ, ਉਸਤਾਦ ਕੋਲੋਂ ਸਿੱਖਿਆ ਹੋਊ, ਪਾਸ ਉਹਨੇ ਹੋਣਾ ਹੈ। ਜੇ ਉਹਨੂੰ ਐਵੇਂ ਮਾਸਟਰ ਬਣਾ ਦਾਂਗੇ ਬਿਨਾਂ ਪਾਸ ਤੋਂ, ਸਾਰੇ ਬੱਚੇ ਫੇਲ ਹੋ ਜਾਣਗੇ, ਕਿਸੇ ਨੇ ਵੀ ਨਹੀਂ ਪੜ੍ਹਨਾ, ਜਾਂ ਪੜ੍ਹਾਉਣ ਵਾਲਾ ਹੀ ਪਹਿਲਾਂ ਗਲਤ ਹੈ, ਫਿਰ ਵਿਦਿਆਰਥੀ ਕਿਵੇਂ ਉੱਚੇ ਹੋ ਜਾਣਗੇ। ਇੱਥੇ ਵੀ ਇਹ ਇੱਜ਼ਤ ਘਰ ਵਿੱਚ ਵੀ ਹੈ, ਜਿਹਨੇ ਦੇ ਘਰ ਦਾ ਇੱਕ ਕਾਮਲ ਆਦਮੀ ਹੈ ਸਾਰਿਆਂ ਨੂੰ ਕਾਮਲ ਬਣਾ ਦਿੰਦਾ ਹੈ। ਜੇ ਜਥੇਦਾਰੀ ਕਮਜ਼ੋਰ ਹੋਵੇ ਫਿਰ ਬਾਕੀ ਨੇ ਕਿਵੇਂ ਤਕੜੇ ਹੋਣਾ, ਲੜਨ ਨੂੰ ਮਾਈ ਤਕੜੀ ਹੈ ਤਾਂ ਸਾਨੂੰ ਨੂੰਹ ਨੇ ਆਉਂਦੀ ਨੂੰ ਅਸੀਂ ਸਕਾਲ ਦੇਣਾ ਉਹਨੂੰ। ਸਾਡੇ ਦੇਸ਼ ਦੀ ਇਹ ਸਭਤਾ ਹੈ, ਸਾਡੇ ਇਲਾਕੇ ਦੀ, ਜਿਹੜੇ 'ਚ ਮੈਂ ਜ਼ਿਆਦਾ ਤਾਂ ਨਹੀਂ ਫਿਰਿਆ ਵੀ ਸਾਰੇ ਹਿੰਦੁਸਤਾਨ ਨੂੰ ਜਾਣਦਾ ਹਾਂ, ਪੰਜਾਬ ਦੇ ਵੀ ਜ਼ਿਲ੍ਹੇ 'ਚ ਲੁਧਿਆਣੇ 'ਚ ਫਿਰਿਆ, ਅਤੇ ਉੱਥੇ ਵਿਆਹ ਸ਼ਾਦੀ ਨੂੰ ਜੇ ਬੀਬੀਆਂ ਨੂੰ ਕਹਿਣਾ ਹੀ ਮੈਨੂੰ ਲੈਣਾ ਸੀ, ਪਰਿਵਾਰ ਦੇ ਜੀ ਹੋਰ ਸਾਰੇ ਭਾਈਚਾਰਾ ਸਿਆਣਾ ਹੁੰਦਾ ਸੀ ਵੀ ਆਪਾਂ ਪ੍ਰਾਹੁਣਾ ਸਾਰੀ ਦੁਨੀਆਂ 'ਚ ਟੋਲ ਕੇ ਲਿਆਂਦਾ ਵੀ ਇਹਨੂੰ ਇੰਨੀ ਪੰਚਾਇਤ ਦੇ ਵਿੱਚ ਆਪਣਾ ਮੂੰਹ ਗੰਦਾ ਕਰਦੀਆਂ ਵੀ ਬੀਬੀਆਂ ਗਾਲਾਂ ਕਿਉਂ ਕੱਢਦੀਆਂ। ਜਿਹੜੀ ਪੰਚਾਇਤ ਹੁੰਦੀ ਸੀ ਭਾਈਚਾਰੇ ਦੀ, ਉਹ ਉਸ ਵਕਤ ਠੋੜਿਆਂ 'ਚੋਂ ਚੁਣੀ ਹੁੰਦੀ ਸੀ ਵੀ ਹਰੇਕ ਘਰ 'ਚੋਂ ਇੱਕ ਆਦਮੀ ਲੈਣਾ, ਉਹਨੇ ਜਿਹੜੀ ਜਿਣਸ ਹੋਣੀ ਪੰਚਾਇਤ ਮੂਹਰੇ ਰੱਖ ਦੇਣੀ, ਚਾਹੇ ਮੁੰਡੇ ਦਾ ਵਿਆਹ ਹੋਵੇ ਵੀ ਇਹਦੇ ਨਾਲ ਕਰਨਾ ਭਾਈ ਕਰਨਾ ਪੰਚਾਇਤ ਨੇ ਹੈ। ਉਹ ਪੰਚਾਇਤ ਭਾਈਚਾਰੇ ਦੀ, ਉਹਦੇ 'ਚ ਸਰਕਾਰ ਦਾ ਕਾਨੂੰਨ ਨਹੀਂ ਸੀ, ਹੁਣ ਥੋੜ੍ਹਾ ਜਿਹਾ ਸਰਕਾਰੀ ਹੱਥ ਆ ਗਿਆ ਅਤੇ ਹੁਣ ਇਹ ਹੱਥ ਆਇਆ ਤਾਂ ਕੰਮ ਬਹੁਤ ਬੜਬੜੇ ਕਰਨ ਲੱਗੇ, ਬੜੇ ਕਰਨ ਲੱਗੇ ਤਾਂ ਕਾਤਲ ਵੀ ਘਰ ਘਰ ਹੋਈ ਜਾਂਦਾ। ਹੁਣ ਐਡਾ ਪ੍ਰਤਾਪ ਵਾਲਾ ਆਦਮੀ ਨਹੀਂ ਕੋਈ, ਜਿਹੜਾ ਕੰਮ ਕਰਨਾ ਕਿਸੇ ਨੂੰ ਦੱਸਣਾ ਪਹਿਲਾਂ ਆਪ ਕਰਨਾ ਸਿੱਖੋ। ਬੰਦਗੀ ਕਰਨੀ ਹੈ ਕਿਸੇ ਬੰਦਗੀ ਵਾਲੇ ਦੀ ਸੰਗਤ ਕਰੋ। ਬੰਦਗੀ ਬੁਰੇ ਕੰਮਾਂ ਨੂੰ ਬੰਦ ਕਰਨ ਦਾ ਨਾਂ ਸੀ, ਰੱਬ ਰੱਬ ਤਾਂ ਸਾਰੇ ਕਰ ਲੈਂਦੇ ਆ, ਇਹ ਨਹੀਂ ਠੇਕਾ ਲਿਆ ਹੋਇਆ। ਕੰਮ ਸਿੱਖਣਾ ਪਊ, ਜਿਹੜਾ ਭਲਾ ਕਰਦਾ ਉਹਦੇ ਕੋਲੋਂ ਸਿੱਖਣਾ ਪਊ ਭਲਾ ਕਿਵੇਂ ਕਰਨਾ, ਇਹਨਾਂ 'ਚ ਬੁਰਾ ਕਿਹੜਾ ਭਲਾ ਕਿਹੜਾ। ਜਦ ਸਿਰੇ ਪੈ ਗਈ ਉਹਦੇ, ਬੁਰਾ ਆਦਮੀ ਮਾਰ ਦਿੱਤਾ, ਫਿਰ ਉਹਦੇ ਪੁੱਛਣ ਦਾ ਕੀ ਸਾਰਾ, ਫਿਰ ਤਾਂ ਕਾਤਲ ਸਰਕਾਰ ਦੇ ਜਾਊ, ਸਰਕਾਰ ਦੇ ਇਨਸਾਫ ਕਰੇ ਤੇ ਜਲਾਦ ਦੇ ਜਾਊ ਜਿਹਨੇ ਮਾਰ ਦੇਣੇ। ਤੇ ਉਹ ਤਾਂ ਜੇ ਪਹਿਲਾਂ ਮਾਪੇ ਕੋਲ ਸਿੱਖਿਆ ਪਹਿਲਾਂ ਲੜਨਾ, ਫਿਰ ਉਹ ਸੰਮਤੀ ਕਿੱਥੇ ਪੜੂਗਾ, ਸੰਮਤੀ ਪੜ੍ਹਨੀ ਮਾਂ ਬਾਪ ਕੋਲ ਤੀ, ਜਾਂ ਆਪਣੇ ਕੋਈ ਭਾਈ ਜੀ ਹੋਵੇ ਗੁਰਦੁਆਰੇ ਵਾਲਾ ਗ੍ਰੰਥੀ ਜਾਂ ਕੋਈ, ਉਹਦੇ ਵਿੱਚ ਇਹ ਗੁਣ ਹੋਣ, ਉਹਦੇ ਮਗਰ ਕੋਈ ਨਾ ਕੋਈ ਹੋਰ ਵੀ ਸਾਧੂ ਉੱਠ ਖੜੇਗਾ। ਜਿੱਥੇ ਵਿਦਿਆਮਾਨ ਹੈ ਹੀ ਨਹੀਂ ਕੋਈ, ਜ਼ਿਆਦਾ ਸੰਗਤ ਕਿੰਨੀ ਹੋਵੇ ਉਹਨਾਂ 'ਚ ਵਿਦਿਆਮਾਨ ਕੋਈ ਵੀ ਨਹੀਂ ਉੱਠਣਾ। ਵਿਦਵਾਨ ਇੱਕ ਦੂਜੇ ਨੂੰ ਦੇਖ ਕੇ ਬੱਚੇ ਫਿਰ ਤਰੱਕੀ ਨਾਲ ਧਾਰਮਿਕ ਅਸੂਲਾਂ ਵਿੱਚ ਵੀ ਵਿਹਾਰ ਅਸੂਲ, ਅਸ਼ਟਮੇ ਧਰਮ ਤਾਂ ਜਦੋਂ ਵਿਹਾਰ ਸ਼ੁੱਧ ਹੋ ਗਏ ਧਰਮ ਵਿੱਚ ਹੀ ਆ ਜਾਣੇ। ਇਹਦੇ ਧਰਮ ਆਪਣੇ ਆਪਣੇ ਕੰਮ ਨੂੰ ਕਹਿੰਦੇ ਨੇ ਵੀ ਤੇਰਾ ਕੀ ਧਰਮ ਹੈ, ਤੇਰੀ ਜਾਤੀ ਕੀ ਹੈ, ਤੇ ਕਰਦਾ ਕੀ ਉਹਨੇ। ਕਰਨ ਨੂੰ ਧਰਮ ਕਹਿਤਾ, ਫਰਜ਼ ਲਾਉਣਾ ਮੈਂ ਬਰ ਜ਼ਰੂਰੀ ਕੰਮ ਕਰਨਾ ਉਹਨੂੰ ਧਰਮ ਕਹਿੰਦੇ ਨੇ ਵੀ ਮੇਰਾ ਧਰਮ ਸਿੱਖ ਧਰਮ ਹੈ। ਖੇਤੀ ਵਾਲੇ ਦਾ ਖੇਤੀ ਦਾ ਧਰਮ ਹੈ, ਐਵੇਂ ਮੈਂ ਖੇਤੀ ਕਰਦਾ, ਖੇਤੀ ਦਾ ਪ੍ਰੈਕਟੀਕਲ ਪਾਸ ਆਊਂਗਾ। ਉਹਦੇ ਉੱਤੇ ਉਹਨਾਂ ਨੇ ਕਿਹਾ ਸੀ ਜਿਸ ਜਿਹੜੇ ਕੰਮ ਨੂੰ ਤਾਂ ਲੱਗਣਾ ਹੈ ਪਹਿਲਾਂ ਕਰਨ ਵਾਲੇ ਦੀ ਸੰਗਤ ਕਰਨਾ ਹੈ, ਜਿਹੜਾ ਇਹਦੇ ਵਿੱਚ ਮਾਹਰ ਹੈ ਉਹਦੇ ਨਾਲ ਉਹਦੀ ਥੋੜਾ ਵਾਲਾ ਚਿਰ ਘੁੱਟ ਖਾ, ਉਹਨੇ ਗਲਤੀ ਤੇ ਘੂਰ ਰਿਹਾ, ਉਸ ਘੂਰ ਨੂੰ ਤੂੰ ਆਪਣੀ ਅਕਲ ਸਮਝ ਕੇ ਰੱਖੀ, ਉਹ ਸਾਰੀ ਉਮਰ ਆਪਣੇ ਵਿਹਾਰ ਨੂੰ ਸ਼ੁੱਧ ਕਰਦਾ ਰਹੂਗਾ। ਕੇਰਾਂ ਉਸਤਾਦ ਤੋਂ ਪੁੱਛਿਆ ਫਿਰ ਉਹ ਗਲਤੀ ਨਹੀਂ ਕਰਦਾ, ਫਿਰ ਉਹ ਪ੍ਰੈਕਟੀਕਲ ਸਿੱਖ ਜਾਣਾ, ਹੱਥੀ ਕਰਨ ਸਿੱਖ ਜਾਣਾ। ਬੰਦਗੀ ਦੇ ਵਿੱਚ ਵੀ ਐਵੇਂ ਉੱਤਮ ਪੁਰਸ਼ ਇੱਕ ਹੋਵੇ ਲੱਖ ਆਦਮੀ ਦੇ ਇਕੱਠ ਨੂੰ ਟਕਾ ਦਿੰਦਾ, ਤੇ ਜੇ ਲੈਣੇ ਹੁਣ ਗੱਲਾਂ ਕਰਨ ਵਾਲੇ ਤਾਂ ਬਹੁਤ ਸਾਰੇ ਨੇ, ਕਰਦੇ ਹੀ ਨਹੀਂ ਜੋ ਦੋ ਜੀ ਆਖੇ ਲੱਗਦੇ, ਉਹ ਪ੍ਰਤਾਪ ਹੈ। ਉਹ ਕਿਸੇ ਪ੍ਰਤਾਪ ਵਾਲੇ ਦੀ ਸੰਗਤ ਕਰਨ ਤੇ ਆਵੇਗਾ, ਉੱਤਮ ਪੁਰਸ਼ਾਂ ਦੀ ਸੰਗਤ ਕਰੀਏ। ਉੱਤਮ ਪੁਰਸ਼ ਨੂੰ ਬਾਣੀ ਨਿਰਣਾ ਕਰ ਦਿੰਦੀ ਵੀ ਉੱਤਮ ਦੇ ਕੀ ਚਿੰਨ ਨੇ, ਉਹਦੇ ਕੋਲ ਜਾਣ ਦਾ ਸਾਨੂੰ ਕਿਵੇਂ ਪਤਾ ਲੱਗੂ ਵੀ ਉੱਤਮ ਹੈ ਇਹ ਕਮਜ਼ੋਰ ਹੈ ਇਹ ਬਾਲਾਦਸਤ ਹੈ। ਉਹਦੇ ਤੋਂ ਗੁਰਬਾਣੀ ਨੂੰ ਪ੍ਰੀਤ ਨਾਲ ਜਿਹੜਾ ਪਾਠ ਨਿਯਮਨਾ ਕਰਦੇ ਹੋ ਉਹਦੇ ਵਿੱਚ ਇਹ ਗੁਣ ਨਿਕਲਣੇ ਨੇ, ਉਸ ਬਾਣੀ ਨੇ ਕਮਜ਼ੋਰ ਆਦਮੀ ਨੇ ਬਾਲਾਦਸਤ ਨੂੰ ਦੱਸ ਦੇਣਾ, ਉਹਦੀ ਬਾਣੀ ਉਸ ਰੁੱਟ ਸ਼ੁੱਧ ਹੋਵੇਗੀ। ਜਿਹੜਾ ਬਾਣੀ ਚੋਂ ਨਿਕਲੇ ਤੇ ਇਹਨੇ ਉੱਚੇ ਕੰਮ ਸਿੱਖੇ ਨੇ, ਆਪ ਤਾਂ ਲੈ ਕੇ ਨਹੀਂ ਆਇਆ, ਇਹ ਤਾਂ ਉੱਤਮ ਪੁਰਸ਼ ਦੀ ਬਾਣੀ, ਬਾਣੀ ਬੋਲਣ ਦਾ ਨਾਂ ਹੈ, ਉਸਤਾਦ ਦੀ ਵੀ ਬਾਣੀ ਹੈ। ਉਹ ਬਿਹਾਰ ਵਿੱਚ ਉਹਨੂੰ ਉਸਤਾਦ ਕਹਿਤਾ, ਮਾਸਟਰ ਕਹਿਤਾ, ਇੱਧਰ ਇਹਨੂੰ ਬ੍ਰਹਮ ਗਿਆਨੀ ਕਹਿ ਦਿੱਤਾ ਜਾਂ ਗੁਰਦੇਵ ਕਹਿ ਦਿੱਤਾ। ਗੁਰਦੇਵ ਦੇ ਨਾਲ ਵੀ ਥੋੜਾ ਜਿਹਾ ਫਰਕ ਹੈ, ਗੁਰਦੇਵ ਹਰ ਇੱਕ ਸ਼ਬਦ ਨਾਲ ਵਰਤਿਆ ਜਾਂਦਾ, ਜਿਹਤੇ ਨੱਕੇ ਸਿੱਖਣੇ ਛੱਡੀਏ ਉਹਨੂੰ ਕਹਿਣਾ ਵੀ ਨੱਕਿਆਂ ਦਾ ਗੁਰੂ ਹੈ ਮੇਰਾ ਇਹ। ਡਾਈ ਦੇਖਣਾ ਸਿੱਖੀ ਉਹਨੂੰ ਕਹਾਂਗੇ ਵੀ ਡਾਈ ਮੈਂ ਇਹਦੇ ਕੋਲੋਂ ਸਿੱਖੀ ਹੈ, ਅਸਟੇਰਿੰਗ ਫੜਨਾ ਸਿੱਖੀ ਹੈ ਉੱਥੇ ਵੀ ਦੱਸਿਆ ਜਾਂਦਾ ਮੈਂ ਤੈਅ ਗੱਡੀ ਕਿਤੇ ਸਿੱਖੀ ਹੈ ਭਾਈ, ਉਹਦੀ ਇੱਜ਼ਤ ਕਰਨੀ ਪਵੇਗੀ ਉਹਨੂੰ, ਚਾਹੇ ਪੱਗ ਦੇ ਦੇਵੇ ਚਾਹੇ ਕੋਈ ਪ੍ਰਸ਼ਾਦ ਲੈ ਕੇ ਦੇ ਦੇਵੇ ਵੀ ਮੈਂ ਤੁਹਾਨੂੰ ਉਸਤਾਦ ਧਾਰਿਆ। ਉਹ ਆਦਮੀ ਛੇਕੜ ਥਾਈ ਪਾਸ ਹੋਵੇਗਾ ਪਰ ਉਹਦੇ ਨਾਲ ਕੰਮ ਕਰਦਾ ਰਿਹਾ ਹੋਵੇ, ਕੁਛ ਇਹ ਨਹੀਂ ਵੀ ਪ੍ਰਸ਼ਾਦ ਦੇ ਤੇਰੀ ਸਿੱਖਾ ਜੂਗਾ, ਕੰਮ ਕਰਕੇ ਉਹਨੂੰ ਕਿਹਾ ਮੈਂ ਤੇਰੇ ਕੋਲੋਂ ਸਿੱਖਿਆ ਸਾਡਾ। ਉਹ ਕਹਿੰਦਾ ਨਾ ਮੇਰਾ ਵਾਹ, ਤੂੰ ਚਾਰ ਆਦਮੀਆਂ ਨੂੰ ਮਾਰਿਆ ਹੋਵੇਗਾ, ਨਾ ਮੇਰਾ ਨਾਮ ਮੈਂ ਉਹਦੇ ਕੋਲੋਂ ਸਿੱਖਿਆ, ਤੈਂ ਮੇਰੇ ਕੋਲੋਂ ਸਟੇਰ ਨਹੀਂ ਫੜਿਆ ਆਇਆ ਤਾਂ ਫਿਰ ਮੇਰਾ ਨਾਂ ਨਾ ਲਈ, ਜੇ ਮੜਿਆ ਤਾਂ ਫਿਰ ਮੈਨੂੰ ਫਿਰ ਉਹਨੂੰ ਪੱਕਾ ਕਰਕੇ ਤੋਰੂ ਉੱਥੋਂ, ਐ ਸੰਭਾਲ ਨਾ ਤੋਰਨੀ ਹੈ ਗੱਡੀ ਇਸ ਰੁੱਟ ਤੋਰਨੀ ਹੈ। ਇਹ ਨਹੀਂ ਹਰ ਇੱਕ ਕੰਮ ਦੇ ਵਿੱਚ ਜਿਹੜਾ ਅੱਗੇ ਆਪ ਕੰਮ ਚ ਤਕੜਾ ਉਹਦੀ ਸੰਗਤ ਕਰੋ ਕੰਮ ਸਿੱਖਣ ਵਾਸਤੇ। ਦਿਲੀ ਚੌਧਰ ਛੱਡੋ ਵੀ ਮੈਂ ਸੁੱਕਾ ਚੌਧਰੀ ਹੋਵਾਂ, ਇਹਦੇ ਵਿੱਚ ਆਪਣੀ ਜ਼ਿੰਦਗੀ ਥੱਲੇ ਜਾਂਦੀ ਹੈ, ਕਿਉਂ ਆਪਣੀ ਨਿਗਾਹ ਚ ਕਿਸੇ ਨੂੰ ਚੰਗਾ ਮੰਨਦਾ ਹੀ ਨਹੀਂ, ਉਹਨੂੰ ਆਉਣੀ ਨਹੀਂ ਕਦੇ, ਕਹਿੰਦੇ ਮਹੀਂ ਸਿਆਣਾ ਸਾਰਿਆਂ ਨੂੰ। ਜੇ ਸਿਆਣੇ ਕੋਲ ਬੈਠਾ ਹੋਊ ਉਹ ਕਹਿੰਦਾ ਨਹੀਂ, ਉਹਦਾ ਕੰਮ ਦੱਸ ਦੂ ਵੀ ਸਿਆਣੇ ਦਾ ਕੀਤਾ ਹੋਇਆ, ਜਿਹੜੇ ਕੰਮ ਨੂੰ ਕਰੂ ਉਹਨੂੰ ਸਮਾਰ ਕੇ ਕਰੂ ਜਿਹੜੇ ਦਾ ਕਰਿੰਦਾ। ਬੰਦਗੀ ਦੇ ਵਿੱਚ ਆਉਣ ਵਾਲੇ ਵੀ ਬੰਦਿਆਂ ਨੂੰ ਪਹਿਲਾਂ ਆਪਣੀ ਜ਼ੁਬਾਨ ਸੰਭਾਲ ਕੇ, ਜਿੱਥੇ ਬਾਹਰ ਭਾਈਚਾਰੇ ਨਾਲ ਬੋਲਣਾ ਉਹ ਵੀ ਕਿਸੇ ਸਹੂਲਤ ਨਾਲ ਬੋਲਣਾ। ਟਕਸਾਲ ਹੈ, ਕਈ ਮਹਾਤਮਾ ਦੇ ਵਿੱਚ ਇੰਨੀ ਟਕਸਾਲ ਆਉਂਦੀ ਹੈ ਦੂਸਰੇ ਆਦਮੀ ਆਏ ਨੂੰ ਬਿਨਾਂ ਕਾਰਨ ਤੋਂ ਮੋਹ ਲੈਣਾ ਵੀ ਇਸ ਦਰਬਾਰ ਦੇ ਵਿੱਚ ਕਿੰਨੀ ਉੱਤਮ ਬੋਲੀ ਹੈ। ਇੱਕ ਨੇ ਕਹਿਣਾ ਵੀ ਸਾਡਾ ਡੇਰਾ ਸਾਰਿਆਂ ਨਾਲੋਂ ਚੰਗਾ ਹੈ, ਇੱਕ ਨੇ ਉਹ ਦੂਜੇ ਤੋਂ ਕਹਾਉਣਾ ਵੀ ਇੱਥੇ ਦੇ ਜਿੰਨੇ ਵਿਦਿਆਰਥੀ ਨੇ ਸਾਰੇ ਹੀ ਕੰਟਰੋਲ ਚ ਆਏ ਹੋਏ ਨੇ, ਉਹ ਤਾਂ ਭਰੋਸਾ ਆਇਆ ਤੇ ਕਹੂਗਾ। ਅਸੀਂ ਆਪਣੀ ਜ਼ਬਾਨ ਆ ਜਿਹੜੇ ਕਹਾਂਗੇ ਸਾਡੇ ਸਾਡਾ ਡੇਰਾ ਬੜਾ ਵਧੀਆ, ਇਉਂ ਤਾਂ ਹਰੇਕ ਹੀ ਕਹਿਣ ਜਾਂਦਾ, ਨਿਆਣੇ ਵੀ ਕਹਿੰਦੇ ਸਾਡਾ ਘਰ ਚੰਗਾ, ਸਿਆਣੇ ਵੀ ਕਹਿੰਦੇ ਸਾਡਾ ਪਿੰਡ ਚੰਗਾ ਸਾਡਾ ਘਰ ਚੰਗਾ। ਪ੍ਰੈਕਟੀਕਲ ਜਿੱਥੇ ਇਮਤਿਹਾਨ ਹੋਣਾ ਉੱਥੇ ਉਹੀ ਕਹੇਗਾ ਜਿਹੜਾ ਕਰਨ ਜਾਣਦਾ, ਜਿਹਦਾ ਚੰਗਾ ਉਹ ਤਾਂ ਚੰਗਾ ਹੈਗਾ ਹੀ, ਉਹਨੂੰ ਤਾਂ ਸਾਰਿਆਂ ਨੇ ਸਿਆਣੇ ਨੂੰ ਕਹਿਣਾ। ਗੁਰਬਾਣੀ ਸਾਰੀਆਂ ਬਾਣੀਆਂ ਨੂੰ ਸ਼ੁੱਧ ਕਰ ਦਿੰਦੀ ਹੈ, ਜਦੋਂ ਗੁਰਬਾਣੀ ਦਾ ਪਾਠ ਕਰਦੇ ਹਾਂ ਉਹ ਸ਼ਿਵਤਮ ਪੁਰਸ਼ੋਤ ਸੁਣਿਆ ਜਾਵੇ, ਜਿਹੜਾ ਆਪ ਸ਼ੁੱਧ ਕਰਦਾ ਹੋਵੇ ਉਹ ਤਾਂ ਫਿਰ ਬਾਣੀ ਦੇ ਵਿੱਚ ਹਜ਼ੂਰ ਇਸ ਨੂੰ ਦੇਖੇ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪ੍ਰਤੱਖ ਗੁਰੂ ਨਸਤਾਰੇ, ਤੇ ਜਦੋਂ ਗੁਰਬਾਣੀ ਨੂੰ ਤੂੰ ਗੁਰੂ ਸਮਝ ਕੇ ਉਸਦੇ ਸ਼ਬਦ ਤੇ ਅਮਲ ਕਰੇਗਾ ਵੀ ਉਹ ਕਹਿੰਦੀ ਆਹ ਕੰਮ ਨਹੀਂ ਕਰਨਾ ਤੂੰ ਕਰਦਾ ਹੈ ਉਸਨੂੰ, ਫਿਰ ਤੇਰਾ ਗੁਰੂ ਨਹੀਂ ਹੈ ਨਾ ਤੂੰ ਉਹਦਾ ਚੇਲਾ ਹੈ, ਫਿਰ ਤਾਂ ਇੱਕ ਵਡਿਆਈ ਦੀ ਖਾਤਰ ਹੀ ਬੜੇ ਨੂੰ ਕਹਿਣਾ ਮੈਂ ਫਲਾਣੇ ਦਾ, ਆ ਸਟੇਅਰਿੰਗ ਉਹਦੇ ਕੋਲ ਫੜਿਆ ਨਹੀਂ ਕਹੇ ਮੈਂ ਉਹ ਤੇ ਗੱਡੀ ਸਿੱਖੀ ਹੈ, ਤੇ ਉਹ ਗੱਡੀ ਉਹਦੇ ਵਰਗੀ ਆਉਣੀ ਨਹੀਂ, ਜੇ ਸਿੱਖੀ ਹੈ ਫਿਰ ਉਸਦਾ ਪ੍ਰਸ਼ਾਦ ਦਿੱਤਾ ਤੈਨੂੰ ਉਹ ਸਾਰੀ ਉਮਰ ਤਾਂ ਹੀ ਕੰਮ ਕਰਦਾ ਰਹੇਗਾ, ਇੱਕ ਵੱਡਿਆਂ ਦੀ ਆਸ਼ੀਰਵਾਦ ਹੈ ਵੀ ਇੱਕ ਸੁਬੀਰ ਕਿਸੇ ਗੁਰਪੀਰ ਵਾਲਾ ਹੈ। ਗੁਰਪੀਰ ਵਾਲੇ ਨੂੰ ਐਵੇਂ ਦਾ ਸਧਾਰਨ ਗੱਲ ਹੈ ਵੀ ਇੱਕ ਆਦਮੀ ਨੂੰ ਵਡਿਆਈ ਹੈ, ਵਡਿਆਈ ਛਟਾਈ ਨਾਲੋਂ ਵੀ ਆਦਮੀ ਨੂੰ ਥੱਲੇ ਲਿਜਾਂਦੀ ਹੈ, ਜੇ ਉਹ ਗੁਣ ਨਾ ਹੋਣ ਉਹਦੀ ਵੱਡੀ ਵਡਿਆਈ ਕਰੀ ਜਾਈਏ। ਆਪਣੇ ਇਹ ਹੈ ਗੱਲ ਕਲਕੱਤੇ ਦੀ, ਕਲਕੱਤੇ ਉਹਨਾਂ ਦੀ ਕੰਪਨੀ ਦੇ ਵਿੱਚ 6 ਸਾਲ ਹੋ ਗਏ ਤੈਨੂੰ ਗੱਡੀ ਚਲਾਉਂਦੇ ਨੂੰ, ਇੱਕ ਦਿਨ ਉਹਦੀ ਗੱਡੀ ਦਾ ਐਕਸੀਡੈਂਟ ਨਹੀਂ ਹੋਇਆ, ਕਹਿੰਦੇ ਵੀ ਇਹਨੂੰ ਕੋਈ ਇਨਾਮ ਦੇਈਏ ਵੀ ਨਹੀਂ, ਸਾਰੇ ਸਿੱਖਦੇ ਆ ਤੇ ਕਿਸੇ ਨਾ ਕਿਸੇ ਦੇ ਕੋਈ ਸੰਦ ਵਿਗੜ ਜਾਂਦਾ, ਕਿਤੇ ਗੱਡੀ ਟੱਚ ਕਰ ਜਾਂਦੀ ਹੈ, ਉਹਦੀ ਲੱਗੀ ਹੀ ਨਹੀਂ ਕਦੇ ਵੀ 6 ਸਾਲ ਦੇ ਵਿੱਚ ਹੀ। 6 ਸਾਲ ਚ ਉਹਨਾਂ ਨੇ ਕੰਪਨੀ ਵਾਲਿਆਂ ਨੇ ਕਿਹਾ ਵੀ ਇਹਨੂੰ ਕੋਈ ਸਰਟੀਫਿਕੇਟ ਦਈਏ ਵੀ ਸਾਡੇ ਕੋਲ ਇਹਨੇ ਗੱਡੀ ਸਿੱਖੀ ਹੈ, ਐਵੇਂ ਅੱਜ ਤੱਕ ਗੱਡੀ ਨਹੀਂ ਦੂਸਰੀ ਚ ਲੱਗਣ ਦਿੱਤੀ ਕਿਤੇ। ਰੱਬ ਦੀ ਰਜ਼ਾ ਇਹ ਪ੍ਰੈਕਟੀਕਲ ਦੇਖੀ ਗੱਲ ਹੈ। ਉਹਨੇ ਗੱਡੀ ਚਲਾਉਂਦੇ ਹੋਏ ਆਦਮੀ ਸੜਕ ਤੇ ਲਾਂਭੇ, ਦਰਖਤਾਂ ਦੀ ਪੈਂਚ ਤੇ ਉਹਦੇ ਹਿੱਟ ਪਏ ਤੇ ਆਦਮੀ ਗੱਡੀ ਮੂਹਰੇ ਭੀੜ ਦੇ ਵਿੱਚ ਉਸਨੇ ਉਧਰ ਦੀ ਲਿਖਾ ਲਈ, ਉਸ ਰਸਤੇ ਤੇ ਹੀ ਹੋਇਆ 6 ਆਦਮੀਆਂ ਦੇ ਉੱਤੋਂ ਲਿਖਿਆ 6 ਮਰ ਗਏ। ਉਹਨੂੰ ਉਹਦਣੇ ਇਨਾਮ ਦੇਣ ਨੂੰ ਉਹਨਾਂ ਦਾ ਮਤਾ ਕੀਤਾ ਸੀ ਉਹਨਾਂ ਦੀ ਕਮੇਟੀ ਦਾ ਜਿਹਨਾਂ ਦੇ ਉਹ ਕੰਮ ਕਰਦਾ ਸੀ, ਉਹਦਣੇ 6 ਮਰ ਗਏ। ਪਹਿਲੇ ਅੱਜ ਟਾਈਮ ਨੇ 6 ਸਾਲ ਹੋ ਗਏ ਕੰਮ ਕਰਦੇ ਨੂੰ, ਕਿਤੇ ਗੱਡੀ ਨੇ ਟੱਚ ਨਹੀਂ ਸੀ ਕੀਤਾ, ਲੱਗਣੀ ਸੀ ਦਿੱਤੀ। ਤੇ ਉਹਨਾਂ ਨੇ ਕਿਹਾ ਵੀ ਤੂੰ ਸਿਆਣਿਆਂ ਨੇ ਤਾਂ ਐਵੇਂ ਕਿਹਾ ਗੱਲ ਫਿਰ ਵੀ ਕਿਸੇ ਉਸਤਾਦ ਕੋਲੇ ਪ੍ਰਸ਼ਾਦ ਨਹੀਂ ਦੇ ਕੇ ਆਇਆ, ਅਰਦਾਸ ਕਰਕੇ ਨਹੀਂ ਤੁਰਿਆ। ਅਰਦਾਸ ਤਾਂ ਇਹੀ ਨੇ ਅੰਤਸ ਕਰਦੀ ਸੁੱਧੀ ਦੀ ਖਾਤਰ ਬੜਿਆਂ ਤੇ ਅਸੀਰਵਾਦ ਲੈਣੀ। ਗੱਲੀ ਤਾਂ ਅਰਦਾਸ ਬਹੁਤ ਤਸੀਰ ਕਰ ਲੈਂਦੇ ਨੇ, ਸਿਆਣੇ ਆਦਮੀ ਉਹਨੂੰ ਧਾਰਨ ਕਰਦੇ ਨੇ ਵੀ ਜਿਹੜਾ ਇਹਨਾਂ ਨੇ ਕਿਹਾ ਮੈਂ ਨਾਲ ਰੱਖਣਾ। ਉੱਤਮ ਪੁਰਸ਼ ਦੀ ਗੱਲ ਮੰਨੋ, ਗੁਰੂ ਕੇ ਆਖਦੇ ਨੇ ਮਨ ਆਪਣੇ ਤੇ ਬੁਰੇ ਮਟਾਨ, ਫਿਰ ਉਹਦੀ ਦ੍ਰਿਸ਼ਟੀ ਇਹੋ ਜਿਹੀ ਹੋ ਜਾਂਦੀ ਹੈ ਪੇਖੇ ਸਗਲ ਸਾਧਨਾ, ਸਾਰਿਆਂ ਨੂੰ ਮਿੱਤਰਤਾ ਨਾਲ ਦੇਖਣਗੇ ਵੀ ਆਦਮੀ ਬਹੁਤ ਲਾਇਕ ਹੈ, ਬੋਲਦਾ ਯੋਗ ਹੈ। ਤੇ ਹੁਣ ਬੋਲਦਾ ਵੀ ਯੋਗ ਨਾ ਹੋਵੇ, ਜੇ ਜ਼ਬਰਦਸਤੀ ਕਹਾਉਂਦਾ ਹੋਵੇ ਵੀ ਮੈਂ ਇਸ ਚੀਜ਼ ਦਾ ਮਾਲਕ ਹਾਂ, ਉਹਨੂੰ ਤਾਂ ਹਰ ਥਾਂ ਤੇ ਸਜ਼ਾ ਮਿਲਣੀ ਹੈ। ਜਿਸ ਚੀਜ਼ ਕੋਈ ਉਸਤਾਦ ਤੇ ਸਿੱਖਣੀ ਹੈ ਉਹਨੂੰ ਪ੍ਰੈਕਟੀਕਲ ਕਮਾ ਕੇ ਮੂਹਰੇ ਦੱਸੋ, ਫਿਰ ਉਹ ਤੇ ਸਰਟੀਫਿਕੇਟ ਲਿਆ, ਫਿਰ ਤੇਰੇ ਕੋਲ ਜਿਹੜੀ ਤੇਰੀ ਅਕਲ ਹੈ ਉਹ ਡਬਲ ਹੋ ਜਾਣੀ ਹੈ, ਬਲੇ 10 ਗੁਣੀ ਹੋ ਜਾਣੀ ਹੈ। ਤੇਰੀ ਅਕਲ ਤਾਂ ਅੱਗੇ 84 ਨਾਲੋਂ ਉਹੀ ਸੋਹਣੀ ਹੈ ਮਨੁੱਖ ਦੀ। ਜਦ ਗੁਰਦੇਵ ਨਾਲ ਮਿਲ ਜਾਂਦੀ ਹੈ, ਜੇ ਉੱਤਮ ਪੁਰਸ਼ ਦੀ ਅਕਲ ਨਾਲ ਮਿਲ ਕੇ ਤੇਰੀ ਅਕਲ 10 ਗੁਣਾ ਵੱਧ ਹੋ ਜਾਣੀ ਚਾਹੀਦੀ ਹੈ। ਕਿਸੇ ਕੰਮ ਤੇ ਵੀ ਤੈਂ ਪ੍ਰੈਕਟੀਕਲ ਸਿੱਖੀ ਹੈ, ਜਿਹੜਾ ਦੂਜੀ ਕੋਲੋਂ ਸਿੱਖਣ ਦੀ ਜ਼ਰੂਰਤ ਰੱਖਦੇ ਨੇ, ਉਹ ਡਬਲ ਨਹੀਂ ਹੁੰਦੀ ਵੀ ਦੋ ਅਕਲਾਂ ਦੀ, ਦੋ ਆਦਮੀ ਦੀ ਅਕਲ ਇਕੱਠੀ ਹੋ ਗਈ, ਉਹ ਇਕੱਠੀ ਹੋਈ 10 ਗੁਣੀ ਬਣ ਜਾਂਦੀ ਹੈ। ਦੋ ਏਕਿਆਂ ਨੂੰ ਵੀ ਇਕੱਠੇ ਕਰਦੀ ਹੈ, ਏਕ 10 ਗੁਣੇ ਬਣ ਜਾਂਦੇ, ਦੂਣੇ ਨਹੀਂ ਬਣਦੇ। ਦੋ ਤਾਂ ਜਿਣਸਾਂ ਹੀ ਹੈਗੀਆਂ, ਕੋਈ ਜਿਣਸ ਧਰੀ ਹੋਵੇ, ਸੋਟੀ ਧਰੀ ਹੋਵੇ, ਕੋਈ ਡੱਕਾ ਧਰਿਆ ਹੋਵੇ, ਕੋਈ ਲਕੀਰ ਕੱਢੀ ਹੋਵੇ, ਦੋ ਨੂੰ ਤਾਂ ਦੋ ਕਹਾਂਗੇ। ਜੇ ਉਹਦੇ ਵਿਚਾਲੇ ਹੰਤਕਾਰੀ ਨਾ ਹੋਵੇ, ਦੋ ਇਕੱਠੀਆਂ ਹੋਣ ਤਾਂ ਵਿਚਾਲੇ ਹੰਤਕਾਰੀ ਨਾ, ਕੋਈ ਹਰਫ ਨਾਨ ਪਾਇਆ ਹੋਵੇ ਵਿਚਾਲੇ ਕੋਈ, ਉਹ ਫਿਰ 11-10 ਗੁਣੀ ਵੱਧ ਜਾਂਦੀ ਹੈ। ਇਹ ਜਿਹੜਾ ਸਿਫਰ ਹੈ ਸਾਰੀ ਦੁਨੀਆਂ ਦੀ ਵਿਦਿਆ ਦੇ ਵਿੱਚ ਇਸ ਨੂੰ ਵਰਤਦੇ ਨੇ। ਅੱਖਰ ਆਪੋ ਆਪਣੀਆਂ ਲਿਪੀਆਂ ਦੇ ਵੱਧ ਘੱਟ ਵੀ ਹਨ, ਅੰਗਰੇਜ਼ੀ ਦੇ 26 ਹੀ ਨੇ, ਜਿਹਨੂੰ ਲੰਡੇ ਕਹਿੰਦੇ ਉਹਨੂੰ ਲਗੇ ਨਹੀਂ ਕੋਈ ਹੈ, ਉਹਦਾ ਵੀ 9 ਸਾਰਿਆਂ ਦੀ, ਜਿਹੜਾ ਪੜ੍ਹੇ ਉਹਦੇ ਘਰ ਦਾ ਹੀ ਭਾਵਾਂ ਉਹਦੀ ਚਿੱਠੀ ਪੜ੍ਹ ਲਵੇ, ਸਾਰੇ ਨਹੀਂ ਪੜ੍ਹ ਸਕਦੇ, ਲੱਗ ਤਾਂ ਹੈ ਨਹੀਂ ਉਹਨੂੰ, ਚਾਹੇ ਬਲਦ ਬਣਾਉਣਾ ਹੈ ਜਿਹੜਾ ਜਿਹੜੇ ਮੁਖਤਿਆਂ ਅੱਖਰ ਨਾਲ ਬਣਦਾ ਹੋਵੇ, ਉਹ ਦੋਹਾਂ ਦਾ ਇੱਕੋ ਜਿਹਾ ਹੀ ਬਣੇਜੂ। ਉਹ ਕਹਿੰਦਾ ਉਹ ਆ ਬਹੀ ਲਿਖਿਆ ਕਿ ਬਲਦ ਲਿਖਿਆ, ਮੈਨੂੰ ਸਮਝ ਕਿ ਲੱਗਦਾ ਕੋਈ ਲੱਗਦੀ ਨਹੀਂ। ਤੇ ਇਹ ਅਫਸਰ ਮਾਲ ਹੁੰਦਾ ਹੋਇਆ ਵੀ ਪਟਵਾਰੀ ਨੂੰ ਪੁੱਛੂਗਾ, ਕਹਿੰਦਾ ਆਹ ਕੀ ਲਿਖਿਆ, ਸਰਫ ਕਿਤੇ ਸਾਫ ਚ ਵੀ ਪਾਇਆ, ਜਿਹਦੇ ਸਾਰੇ ਹਰਫ ਸਾਫ ਹੋਣ ਉਹਨੂੰ ਤਾਂ ਯੂਨੀਵਰਸਿਟੀ ਦੇ ਵਿੱਚੋਂ ਇਨਾਮ ਮਿਲਦਾ, ਜਿਹਦਾ ਪਹਿਲਾਂ ਹਿੰਸਾ, ਪਹਿਲਾਂ ਅੱਖਰ ਹੀ ਗਲਤ ਹੈ ਗਾਹਾਂ, ਫਿਰ ਉਹ ਕਿਵੇਂ ਸੁਧ ਪਾਊਗਾ। ਅੱਖਰ ਜਿਹੜਾ ਅੱਖਰ ਹੈ ਉਹ ਸਾਫ ਹੋਣਾ ਚਾਹੀਦਾ, ਸਾਫ ਅੱਖਰ ਵਾਲਾ ਜਿਹੜਾ ਕੰਮ ਕਰਨੇ, ਜਿਹੜਾ ਉਸਤਾਦ ਤੋਂ ਸਿੱਖਿਆ ਉਹ ਸਰੋਟ ਕਰੋ, ਤੇਰੀ ਜ਼ਿੰਦਗੀ ਲਈ ਉਹ ਤੇਰੇ ਹਿਬਜ ਹੋ ਜਾਣਾ ਫਿਰ, ਕਿਉਂ ਕਰਨਾ ਤੇ ਰੋਜ਼ ਕਰਨਾ, ਉਹਦੇ ਨਾਲ ਪੱਕ ਜਾਣਾ। ਜੇ ਸਵਾਹ ਗਲਤੀ ਦਾ ਪੈ ਗਿਆ ਆਪ ਨੂੰ, ਸਾਨੂੰ ਜਿਹੜੀਆਂ ਲੜਾਈਆਂ ਪੈਂਦੀਆਂ, ਕੰਮ ਕੋਈ ਵੀ ਨਹੀਂ ਕਰਨ ਜਾਣਦੇ, ਚੌਧਰ ਸਾਰੀਆਂ ਦੀ ਆਪ ਨੂੰ ਚਾਹੁੰਦਾ, ਆਹ ਕੰਮ ਚ ਵਿੱਚ ਮੈਂ ਮਾਹਰ ਹਾਂ, ਇਸ ਚ ਮੈਂ ਮਾਹਰ ਹਾਂ, ਮੈਂ ਚੌਧਰੀ ਹਾਂ। ਸੁੱਕੀ ਚੌਧਰੀ ਆ ਜਿਹੜੀ, ਇਹ ਬਿਨਾਂ ਲੜਾਈ ਤੇ ਕੁਛ ਨਹੀਂ, ਇਹਦੇ ਚੋਰ ਆਪਣੇ ਮਨੇ ਕਦੇ ਸ਼ਾਂਤ ਹੋਣਾ ਹੀ ਨਹੀਂ। ਜਿਹੜੀ ਅਕਲ ਹੈਗੀ ਹੋਈ ਉਹ ਦੂਜੇ ਤੇ ਬੁਰਾ ਸਾਧ, ਜਦ ਹੋਰ ਬੰਦੇ ਇਹੋ ਜਿਹੇ ਕਈ ਉਹਦੇ ਕੋਲੇ ਬੈਠਣ ਵਾਲੇ ਬਣ ਜਾਣੇ ਨੇ, ਉਹਨੇ ਜਤਨ ਮੇਰਾ ਸਾਰਿਆਂ ਨੇ ਕਹਿਣਾ ਵੀ ਉਹ ਇਸ ਮਰਾਤਬੇ ਦਾ ਲਾਇਕ ਹੈ ਇਸਦੀ। ਇਹਦੇ ਕੋਲੋਂ ਮੂਰਖ ਤੇ ਮੂਰਖ ਆਦਮੀ ਸਿਧਰ ਗਏ ਨੇ, ਇੰਨੇ ਕੰਮ ਕਰਦੇ ਨੇ ਸੁਣ ਕੇ। ਜਿਹੜਾ ਦੂਜੇ ਸਿਮਰ ਜਾਣ ਉਹ ਵਾਕਈ ਚੌਧਰੀ ਹੈ ਕਹਿਣ ਦਾ ਉਸ ਗੱਲ ਦਾ। ਮਨ ਮੇਰੇ ਤਿਨਕੀ ਮਤ ਲੇ, ਮਨ ਤਨ ਆਪਣਾ ਤਿੰਨ ਜਾਂਦੇ, ਜਿਨ ਜਨ ਆਪਣਾ ਪ੍ਰਭ ਪਛਾਤਾ, ਸੋਜਨ ਸਰਵ ਥੋਕਾ ਦਾਤਾ, ਤਿਸ ਕੀ ਸਰਣ ਸਰਵ ਸੁਖ ਪਾਵੇ, ਤਿਸ ਕੇ ਦਰਸਾਂ ਪਾ ਮਿਟਾਵੇ, ਅਵਰ ਸਿਆਣ ਸਗਣੀ ਛਾਟ, ਤਿਸ ਜਨ ਕੀ ਤੂੰ ਸੇਵਾ ਲਾਗ, ਆਪਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਜਿਹਦੇ ਵਿੱਚ ਇਹ ਸ਼ਿਫਤਾਂ ਹੈਗੀਆਂ ਉਸ ਕੰਮ ਕਰਨ ਦੀਆਂ, ਚਾਹੇ ਖੇਤੀ ਕਰਨੀ ਹੈ, ਚਾਹੇ ਕਿਸੇ ਦਫ਼ਤਰ ਚ ਕੋਈ ਕੰਮ ਕਰਨਾ, ਤੇ ਉਸ ਜੇ ਉਹ ਕੰਮ ਤੇ ਹੀ ਫੇਲ ਹੈ, ਉਹਦਾ ਹਿੰਸਾ ਹੀ ਨਹੀਂ ਪਹਿਲਾਂ ਸਾਫ਼ ਪਿਆ ਹੋਇਆ, ਉੜਾੜਾ ਪਾਉਣ ਵਿੱਚ ਹੀ ਗਲਤ ਹੈ, ਗਾਹਾਂ ਜਾ ਕੇ ਗ੍ਰੰਥਾਂ ਦੇ ਕਿਵੇਂ ਸਾਫ਼ ਲਿਖੂਗਾ ਵੀ ਹਿੰਸਾ ਦਾ ਗਲਤ ਹੈ, ਇਹਨੂੰ ਫੇਲ ਕਰੋ, ਕਾਲਜ ਚੋਂ ਕੱਢੋ, ਸਾਰੇ ਕਾਲਜ ਨੂੰ ਖਰਾਬ ਕਰ ਦੇਵੇਗਾ ਸਾਰੇ, ਇਹ ਮਾਸਟਰ ਦੀ ਲਾਇਕ ਨਹੀਂ ਹੈ। ਮਾਸਟਰੀ ਲੈ ਕੇ ਹੁੰਦਾ ਜਿਹੜਾ ਮਾਸਟਰ ਕੋਲੋਂ ਪਾਸ ਹੋਇਆ ਹੈ, ਉਹਨੂੰ ਪਾਸ ਹੋਏ ਨੂੰ ਡਿਗਰੀ ਦਿੰਦੇ ਨੇ ਵੀ ਇੰਨੀ ਪੜ੍ਹਾਈ ਦਾ, ਇੰਨੀ ਤਨਖਾਹ ਦਾ ਹੁਣ ਮਾਲਕ ਹੈ। ਗੁਰੂ ਕਹਿੰਦੇ ਇਹੀ ਮਾਲ ਇਹਨਾਂ ਦੇ ਘਰ ਵਿੱਚ ਜਿਹੜੇ ਇੱਥੇ ਹੁਣ ਅਸੀਂ ਪੜ੍ਹਨ ਆਏ ਹਾਂ, ਉਹਨਾਂ ਨੇ ਕਿਹਾ ਵੀ ਭਾਵੇਂ ਤੈਨੂੰ ਅੱਖਰ ਨਾ ਪੰਜਾਬੀ ਆਉਂਦੀ ਹੈ, ਨਾ ਕੋਈ ਹਿੰਦੀ ਆਉਂਦੀ ਹੈ, ਨਾ ਸੰਸਕ੍ਰਿਤ ਆਉਂਦੀ ਹੈ, ਹਿੰਸਾ ਸਾਫ ਕਿਸੇ ਦਾ ਵੀ ਨਹੀਂ ਆਉਂਦਾ, ਪਰ ਜਿਹੜੇ ਚਾਰ ਆਦਮੀਆਂ ਦੇ ਨਾਲ ਕੰਮ ਕਰਦੇ ਆ, ਉੱਤਮ ਪੁਰਸ਼ਾਂ ਦੀ ਸੰਗਤ ਕਰਕੇ ਕੰਮ ਸੁਥਰਾ ਕਰਦਾ, ਉਹਨੂੰ ਸਾਰਿਆਂ ਨੇ ਕਹਿਣਾ ਵੀ ਪੜ੍ਹਿਆ ਵਿਛਾਕੇ ਨਾ ਹੋਵੇ, ਪਰ ਜਿਹੜਾ ਇਹ ਕੰਮ ਕਰਦਾ ਇਹ ਬਹੁਤ ਸੋਹਣਾ ਕਰਦਾ, ਉਸ ਕੰਮ ਨੂੰ ਸਾਫ ਕਰਦਾ। ਸਾਫ ਕਰਨ ਦਾ ਕੰਮ ਕਰਨ ਵਾਲੇ ਨੇ ਤਾਂ ਜਦੇ ਪਛਾਣ ਲੈਣਾ ਵੀ ਆ ਕਿਸੇ ਸਿਆਣੇ ਦਾ ਕਰਿਆ ਆ ਕਮਲੇ ਦਾ ਕਰਿਆ, ਉਹਨੇ ਹਿੰਸੇ ਨੀ ਸਾਫ ਹੋਣਾ ਕਮਲੇ ਦੇ ਨੇ, ਹਿੰਸਾ ਹੀ ਗਲਤ ਹੋਵੇਗਾ। ਸਾਡੇ ਬਲਣ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਨਿਤਨ ਨਿਤਰ ਹੈ ਜੋ ਸਨਾਬ ਚੜ੍ਹਾ ਭਵ ਸਾਗਰ ਤਾਰਾ, ਤੇਰੇ ਚ ਧਾਮ ਬਣਾਏ ਹੈ ਤਨ ਬੁੱਧ ਸਦੀਪ ਜੀ ਉਜਾਰਾ, ਗਿਆਨਾਂ ਕੀ ਵਰਣੀ ਮਨ ਹੱਥ ਨਾ ਕਾਤਰ ਦਾ ਕੁਦਵਾਰ ਬਹਾਰਾ। ਤੇ ਦਸਮ ਪਾਤਸ਼ਾਹ ਜੀ ਦਾ ਸ਼ਬਦ ਹੈ ਇਹ ਵੀ ਗਿਆਨ ਦੀ ਤਲਵਾਰ ਲੈ ਕੇ ਅੰਤਸਕਰ ਦੇ ਵਿੱਚੋਂ ਅਗਿਆਨ ਨੂੰ ਕੱਟ ਦੇ, ਪ੍ਰੇਮ ਦਾ ਝਾੜੂ ਲੈ ਕੇ ਉਹਨੂੰ ਸਾਰੀ ਨੂੰ ਬਾਹਰ ਕੱਢ ਦਿਆ, ਗਾਹਾਂ ਨੂੰ ਨਾ ਵਰਤੀ ਹੋਈ ਜੀ ਗਲਤੀ ਕਰਨ ਵਾਲੀ ਅਕਲ ਹੈ ਜਿਹੜੀ ਉਹਦੀ ਤਾਂ ਲੈ ਕੇ, ਜਿਹੜਾ ਚੌਧਰ ਹੈ ਸਾਡੇ ਕੋਲ ਵੀ ਉਹ ਕੰਮ ਕਰਨਾ ਨਹੀਂ ਆਉਂਦਾ, ਮਗਰ ਕਹੀ ਜਾਣਾ ਮੈਂ ਜਾਣਦਾ, ਤਾਂ ਉਹਦੇ ਕੋਲ ਬੈਠਣ ਵਾਲਾ ਨੇ ਵੀ ਨਹੀਂ ਸਿੱਖਣਾ ਜਦੋਂ ਤੋਂ ਉਹਦੇ ਕੋਲੇ ਨਹੀਂ ਹੈ। ਕੰਮ ਚ ਸਾਰਿਆਂ ਤੋਂ ਸਪਾਇਤੀ ਹੈ, ਸਾਚ ਕਹੋ ਸੁਣ ਲਿਓ, ਬੇਸ਼ੱਕ ਇੰਨੇ ਨੇ ਤਾਂ ਜਪ ਤਪ ਕੀਤੇ ਹੋਏ ਨੇ, ਤਪ ਦਾ ਅਭਿਮਾਨ ਕੱਢਿਆ ਇੱਥੇ ਕਹਾਂ ਪਏ ਜੋ ਦੋ ਲੋਚਨ ਮੁੰਦੇ ਕਹਿ ਹੋ ਗਿਆ। ਕਹਿੰਦੇ ਕੀ ਹੋ ਗਿਆ ਗਰੀਬ ਨਾਲ? ਕਹਿੰਦੇ ਇਹ ਦਸਮ ਪਾਤਸ਼ਾਹ ਜੀ ਦਾ ਦੋਹਰਾ ਹੈ। ਕਹਾਂ ਪਏ ਜੋ ਦੋ ਲੋਚਨ ਮੁੰਦ ਕੇ ਬੈਠ ਰਹੇ ਹੋ, ਵਕਤ ਧਿਆਨ ਲਗਾਇਓ, ਨਾਥ ਫਿਰ ਉਹਨੇ ਸਾਤ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ, ਬਸ ਕਿਉਂ ਵਿਖਿਆਨ ਬੈਠ ਕੇ ਐਸੀ ਐਸ ਵੈਸ ਬਤਾਇਓ, ਸਾਚ ਕਿਉਂ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪਰਪਾਇਓ। ਜਿਹੜਾ ਵਾਹਿਗੁਰੂ ਸਿਰਜਣਹਾਰ ਦੀ ਪ੍ਰਾਪਤੀ ਹੈ ਉਹ ਤੇਰੀ ਕਿਸੇ ਸਫਾਈ ਦੀ ਨਹੀਂ ਹੈ, ਨਾ ਕਿਸੇ ਖੱਤ ਸੋਹਣੇ ਦੀ ਹੈ, ਨਾ ਕਿਸੇ ਬੋਲਣ ਚੱਲਣ ਦੀ ਹੈ ਵੀ ਬੋਲਦਾ ਸੋਹਣੇ ਨੂੰ ਬੋਲਣਾ ਲਿਆਕਤ ਨਾ ਆਉਂਦਾ। ਜੇ ਤੇਰੇ ਵਿੱਚ ਪ੍ਰੇਮ ਹੈ ਰੱਬ ਦੇ ਨਾਲ ਤਾਂ ਫਿਰ ਉਹ ਖਰੀਦ ਪ੍ਰੇਮ ਦੀ ਹੈ, ਉਹ ਸੌਦਾ ਕਿਸੇ ਚੁਸਤੀ ਨੂੰ ਨਹੀਂ ਆਉਂਦਾ। ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਪ੍ਰਭੂ ਦੀ ਪ੍ਰਾਪਤੀ ਹੈ, ਰੱਬ ਹੈ ਵਾ ਆਪਣਾ ਗੁਰਦੇਵ, ਗੁਰਦੇਵ ਨਾਲ ਇਹੀ ਜੀ ਪ੍ਰੀਤ ਕਰ ਜਿੱਥੇ ਤੱਕ ਕੋਈ ਉੱਚਤਾਈ ਦਾ ਕੰਮ ਹੈ। ਅਸੀਂ ਆਪਣੀ ਪਿਆਰੀ ਚੀਜ਼ ਨੂੰ ਕਹਿੰਦੇ ਵੀ ਮੈਂ ਮੁੰਡੇ ਦਾ ਨਾ ਮੇਰੇ ਦੁੱਖ ਵਿਚਲੇ, ਇਹੀ ਤਾਪ ਬੁਖਾਰ ਜਾਂ ਇਹਦਾ ਕੋਈ ਅੰਗ ਦੁਖਦਾ ਮੇਰਾ ਦੁਖਣ ਲੱਗ ਜਾਏ, ਪਿਆਰ ਦੀ ਗੱਲ ਹੈ ਘਰ ਚ ਬੈਠਿਆ ਤੇ। ਗੁਰਦੇਵ ਦੀ ਜ਼ਿੰਮੇਵਾਰੀ ਹੈ, ਜੇ ਗੁਰਦੇਵ ਨਾਲ ਇੱਕ ਮਨ ਹੋਇਆ ਉਹ ਸਮਰੱਥ ਹੈ, ਅਸੀਂ ਸਮਰੱਥ ਨਹੀਂ, ਉਹ ਸਮਰੱਥ ਹੈ। ਜੇ ਗੁਰਦੇਵ ਨਾਲ ਸੁਰ ਹੋ ਜਾਈਏ, ਜਿੰਨੇ ਤੇਰੇ ਗੁਨਾਹ ਨੇ ਸਾਰੇ ਉਹਨੇ ਸਾਫ਼ ਕਰ ਦੇਣੇ ਨੇ, ਉਹਦੀ ਸਮਰੱਥ ਹੈ, ਉਹ ਸਮਰੱਥ ਹੈ। ਗੁਰੂ ਸਾਡੇ ਵਰਗੀ ਵਿਦਿਆ ਹੋਵੇ ਤਾਂ ਉਹਦੀ ਗੁਰਤਾਈ ਦਾ ਧਨੀ ਨਹੀਂ ਹੈ, ਉਹਨੂੰ ਗੁਰੂ ਕਹਿਣਾ ਹੀ ਯੋਗ ਨਹੀਂ। ਜੇ ਉਹਦੇ ਕੋਲ ਸਾਡੇ ਨਾਲੋਂ ਗੁਣ ਇੰਨੇ ਵੱਡੇ ਨੇ, ਫਿਰ ਤੈਨੂੰ ਉਹਨਾਂ ਗੁਣਾਂ ਨੇ ਓਡਾ ਹੀ ਬੜਾ ਕਰ ਦੇਣਾ ਹੈ। ਬੰਦੇ ਇੱਕੋ ਜਿਹੇ ਜੰਮੇ ਨੇ ਮਾਤਾ ਦੀ ਕੁੱਖ ਚ, ਮਗਰ ਉੱਤਮ ਪੁਰਸ਼ ਦੀ ਸੰਗਤ ਕਰਕੇ ਉੱਤਮ ਹੋਵੇ, ਇਲਤੀ ਦੀ ਸੰਗਤ ਕਰਕੇ ਇਲਤ ਤਾਂ ਮਨ ਤੋਂ ਵੀ ਉਠਕੜਦੀ ਹੈ, ਇਕੱਲਾ ਵੀ ਕਰ ਲੈਂਦਾ ਹੈ। ਇਹ ਲਾਲਚ ਹੈ ਕਿਸੇ ਚੀਜ਼ ਚੱਕਣੀ, ਉਹਨੇ ਕੋਈ ਨਹੀਂ ਚੱਕਦਾ, ਦੇਖਿਆ ਦਿਲੋਂ ਹੀ ਕਾਲਾ ਦਾਲਾ ਦੇਖਿਆ ਵੀ ਕੋਲ ਨਹੀਂ ਚੱਕ ਲੈਂਦਾ ਹੈ, ਉਹਨੂੰ ਜਿਹੜਾ ਦੂਆ ਦੇਖੂ ਫਿਰ ਉਹਦੀ ਸੰਗਤ ਕਰਕੇ ਇਲਤੀਆਂ ਦੀ ਸੰਗਤ ਵੱਧ ਜਾਏਗੀ। ਇਹ ਛੇਤੀ ਸਿਖਾਲੀ ਸਿੱਖਣੀ ਹੈ, ਕਿਸੇ ਚੀਜ਼ ਬਣੀ ਬਣਾਈ ਚੱਕ ਲੈਣੀ, ਕਿੱਥੇ ਬਣਾਉਣੀ, ਵੀ ਕਿਸੇ ਚੀਜ਼ ਨਹੀਂ ਚੱਕਣੀ, ਜਿਹੜੀ ਸੋਹਣੀ ਲੱਗਦੀ ਹੈ ਉਹਨੂੰ ਕਮਾ ਕੇ ਆਪਣੀ ਕਰਨਾ, ਜਿਹੜੇ ਕਮਾਏ ਹੋਏ ਪੈਸੇ ਨੇ ਉਹਨਾਂ ਦੇ ਮੁੱਲ ਲੈ ਲੈ ਉਹਨਾਂ ਨਾਲ, ਜਾਂ ਉਹੋ ਜਿਹੀ ਕਰਨ ਸਿੱਖ ਲੈ, ਚੱਕੋ ਨਾ ਚੀਜ਼ ਕੋਈ ਵੀ, ਮਾਂ ਬਾਪ ਦੇ ਬੱਚਨ ਨੂੰ ਮੋੜੋ ਨਾ, ਪ੍ਰੇਮ ਨਾਲ ਪਾਲੋ, ਉਹ ਖੁਦਾ ਨਾ ਮਿਲ ਜਾਓਗੇ ਤੁਸੀਂ। ਸੱਚ ਕਹੋ ਸੁਣ ਲਿਓ ਸਭ, ਪ੍ਰੀਤ ਨਾਲ ਕਰੋ ਜਿਹੜੇ ਕੰਮ ਨੂੰ ਕਰਦੇ ਹੋ, ਗੁਰਬਾਣੀ ਦੇ ਚਾਹੇ ਪੰਜ ਪੌੜੀਆਂ ਪੜ੍ਹਦੇ ਹੋ, ਚਾਹੇ ਪਹਿਲੀ ਪੌੜੀ ਦੇ ਪਾਠ ਕਰਦੇ ਹੋ, ਉਹਨਾਂ ਚਿਰ ਦੂਜੇ ਪਾਸੋਂ ਬਿਰਤੀ ਨੂੰ ਹਟਾ ਕੇ ਇਕਾਗਰਤਾ ਨਾਲ ਪੜ੍ਹੋ, ਫਿਰ ਜਦ ਕਿਤੇ ਸੰਗਤ ਨਾਲ ਤਲਕ ਪਊ ਉਦੋਂ ਤੇਰੇ ਪ੍ਰੇਮ ਦਾ ਪਤਾ ਲੱਗ ਜੂ। ਜਿਹੜਾ ਪ੍ਰੇਮ ਨਾਲ ਕਰਦਾ ਉਹ ਸਾਰਿਆਂ ਦੀ ਨਿਗਾਹ 'ਚ ਆ ਜਾਂਦੇ ਵੀ ਇਹ ਪ੍ਰੇਮ ਬਹੁਤ ਪ੍ਰੇਮ ਨਾਲ ਕਰਦਾ, ਜਿਹਨੂੰ ਬੋਲਦਾ ਉਹਨੂੰ ਵੀ ਦਿਲ ਨੂੰ ਹਰਾ ਕਰਦਾ ਬੋਲ ਕੇ ਹੀ। ਇੱਕ ਆਦਮੀ ਬਿਨਾਂ ਕਾਰਨ ਤੇ ਕੁਰਖਤ ਬੋਲਦਾ, ਬਿਨਾਂ ਗੁਨਾਹ ਤੇ ਉਹਨੂੰ ਕਹਿਣਾ ਤੇ ਉਹਨੂੰ ਸਾਰੇ ਨੂੰ ਗੁੱਸਾ ਆ ਜਾਂਦਾ, ਕਿੰਨਾ ਸਿਆਣਾ ਹੋਵੇ। ਵੀ ਉਹੋ ਜਿਹੇ ਆਦਮੀ ਨਾਲ ਜੇ ਪੰਜ ਸੱਤ ਮਿਲ ਜਾਣ ਫਿਰ ਸੰਗਤ ਦੀ ਬਦਨਾਮੀ ਵੀ ਭਾਈ ਤੋਂ ਨਹੀਂ, ਤਾਂ ਸੰਗਤ ਹੀ ਇਹੋ ਜਿਹੀ ਹੈ। ਜੇ ਉਹੋ ਜਿਹੇ ਇਕੱਠੇ ਚਾਰ ਪੰਜ ਹੋ ਜਾਣ ਉੱਥੇ ਜਾਈ ਕੇ, ਤਾਂ ਸਾਰੇ ਹੀ ਇਹੋ ਜਿਹੇ ਲਤੀ ਨੇ, ਕੋਈ ਵੀ ਨਹੀਂ ਸਿਆਣਾ। ਇੱਕ ਸਿਆਣਾ ਆਦਮੀ ਹੈ ਉਹਦੀ ਸੰਗਤ ਕਰਦਾ ਰਹੋ, ਇਹਦੇ ਨਾਲ ਸੰਗਤ ਹੈ, ਚਾਹੇ ਉਹਦੇ ਨਾਲ ਸਾਡੀ ਹੋਰ ਕੋਈ ਸਾਂਝ ਨਹੀਂ। ਇੱਥੇ ਅਸੀਂ ਗੁਰੂ ਕੀ ਸੰਗਤ ਕਰਨ ਆਏ ਹਾਂ, ਜਿਹੜਾ ਕੋਈ ਗੁਰੂ ਤੋਂ ਵਰੋਸਾ ਹੈ, ਆਪਣੇ ਮਾਪਿਆਂ ਦੀ ਸੇਵਾ ਕਰਦਾ, ਆਪਣਾ ਧਰਮ ਦਾ ਕੰਮ ਕਰਦਾ, ਉਹਨੂੰ ਦੇਖ ਕੇ ਕੰਮ ਸੋਹਣਾ ਕਰ, ਉਸ ਮਰਤਬੇ ਤੇ ਚਲਾ ਜਾਵਾਂਗਾ। ਉਹਨੂੰ ਫਿਰ ਗਰੀਬ ਨੂੰ ਆਜੀ ਆਸ਼ੀਰਵਾਦ ਦੇਣ, ਲੋਕ ਸੁਖੀਏ ਪਰਲੋਕ ਸੇਵੇ ਨਾਨਕ।
हरद सजायो संत जनामिन, हरज सजायो संत जनामिन, संत जनामिन हरज सजायो। कोट जन्म के दुख गवायो, हो जाए तो कोई मन पायो, हर घर पाड़ी नाम गिरायो, हर तू कर